श्री गुरु गोविंद सिंह विशाला, तरों धरा पार पुन पुन सीसा, पुन पुन सीसा, बंद हो बार बार जगदीशा, तरों धरा पर पुन पुन सीसा, पुन पुन सीसा, बंद हो बार बार जगदीशा। जिसमें है अमृत ज्ञान है माणक भगत बैराग, श्री गुरु ग्रंथ साहिब उदद, बंदों कर अनुराग, एकंकारा सतगुरु तेहे प्रसाद सच होए। वाहे गुरु जी की फतेह, विघ्न विनाशन सोए। धन धन सच्चे पातशाह गरीब नवाज, हाजरा हजूर जहरा जहूर सर्ब कला भरपूर, दासा गरीबां दी इज्जत रखण वाले, पत रखण वाले, दया करन वाले, मेहर करन वाले, बख्शिशां करन वाले, सतगुरु गरीब नवाज बख्शेंद सच्चे पातशाह, दीन दयाल कृपाल अंतरजामी पूरन पार ब्रह्म परमेश्वर, वाहेगुरु अकाल पुरख स्वरूप सच्चे पातशाह, सदा ही बख्शेंद सच्चे पातशाह, दासा गरीबां दी इज्जत रखण वाले, समर्थ गुरु, प्रतख गुरु, बाणी रूप गुरु, प्रतख गुरु सच्चे पातशाह, हाजरा हजूर जहरा जहूर सर्ब कला भरपूर, मुकत भुगत जुगत दे दाते, वाहेगुरु अकाल पुरख स्वरूप सच्चे पातशाह, धन धन गरीब नवाज, वड्डी उपमा दे मालक सच्चे पातशाह, धन धन सतगुरु श्री गुरु ग्रंथ साहिब जी महाराज,
धन धन श्री गुरु ग्रंथ साहिब जी महाराज।
बड़े ही प्यार नाल सब सिख संगत दोवें हाथ जोड़ के उच्चारण करो, धन धन श्री गुरु ग्रंथ साहिब जी महाराज,
धन धन श्री गुरु ग्रंथ साहिब जी महाराज।
सतगुरु सच्चे पातशाह महाराज जी दी पावन पवित्र गुरबाणी दा रस भिन्ना कीर्तन भाई साहब जी ने आप जी नूं सरवण कराया, धनासरी महला पंजवां, औखी घड़ी ना देखण देई अपना बिरद संभाले, हाथ दे राखै अपने कौ सास सास प्रतपाले, प्रभ स्यों लाग रहे हो मेरा चीत आद अंत प्रभ सदा सहाई, धन हमारा मीत रहाओ मन बिलास भय साहिब के, अचरज देख बडाई हर सिमर सिमरिया आनंद कर नानक प्रभ पूरन पैज रखाई। सतगुरु सच्चे पातशाह महाराज जी की पवित्र गुरबाणी का कीर्तन भाई साहब जी ने आप जी सरवण कराया, महाराज सच्चे पातशाह कृपा कर दे भाई मित्र तुसी भी बनाउंदे हो, गुरु अर्जन साहब कहिंदे मित्र असां भी बनाया जी, दुनियादारां दा जिहड़ा मित्र है ना जी, ओते जिंदे रहन तक मित्र है के जी, ਉਹ ਵੀ ਕੋਈ ਬਹੁਤਾ ਸੱਚਾ ਹੋਵੇ ਜੀ, ਨਹੀਂ ਤੇ ਜਿੰਦਿਆਂ ਜੀ ਸਾਥ ਛੱਡ ਜਾਂਦੇ ਜੀ ਬੰਦੇ ਦਾ ਜੀ। ਵਾਹਿਗੁਰੂ ਜੀ ਐਸੇ ਮਿੱਤਰ ਨੇ ਜਿਹੜਾ ਆਦ ਤੋਂ ਭਾਵ ਜਦੋਂ ਸਾਡਾ ਜਨਮ ਨਹੀਂ ਸੀ ਹੋਇਆ ਪਰਮੇਸ਼ਰ ਉਦੋਂ ਵੀ ਸਾਡੀ ਰਾਖੀ ਕਰਦਾ ਜੀ। ਮੱਧ ਆ ਸਾਰਾ ਜੀਵਨ ਅੰਤ ਮੌਤ ਤੋਂ ਬਾਅਦ ਜੀ, ਮੌਤ ਤੱਕ ਨਹੀਂ ਮੌਤ ਤੋਂ ਬਾਅਦ ਜੀ, ਉਦੋਂ ਵੀ ਸਾਡੀ ਰਾਖੀ ਕਰਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਦੁਨੀਆਦਾਰਾਂ ਦੇ ਜਿਹੜੇ ਮਿੱਤਰ ਨੇ, ਤੁਹਾਡੇ ਜਿਹੜੇ ਮਿੱਤਰ ਤੁਸਾਂ ਬਣਾਏ ਨੇ, ਉਹ ਔਖੀ ਘੜੀ ਦੇ ਵਿੱਚ ਤੁਹਾਡੀ ਸਹਾਇਤਾ ਕਰਦੇ ਨੇ। ਜਿਹੜੇ ਚੰਗੇ ਹੁੰਦੇ ਨੇ ਉਹ ਔਖੀ ਘੜੀ ਦੇ ਵਿੱਚ ਬੰਦੇ ਦੀ ਸਹਾਇਤਾ ਕਰਦੇ। ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਤੁਹਾਨੂੰ ਜੇ ਮੈਂ ਆਪਣੇ ਮਿੱਤਰ ਦੀ ਗੱਲ ਦੱਸਾਂ ਤੇ ਸਾਡਾ ਮਿੱਤਰ ਮੈਨੂੰ ਔਖੀ ਘੜੀ ਵੇਖਣ ਹੀ ਨਹੀਂ ਦਿੰਦਾ। ਕਹਿਣ ਲੱਗੇ ਹੁਣ ਦੱਸੋ ਵੱਡਾ ਕਿਹੜਾ ਹੋਇਆ ਜੀ। ਇੱਕ ਨੇ ਸਹਾਇਤਾ ਕਰਨੀ ਠੀਕ ਹੈ, ਜ਼ਰੂਰੀ ਨਹੀਂ ਵੀ ਸਾਰੇ ਔਖੀ ਘੜੀ ਵਿੱਚ ਸਹਾਇਤਾ ਕਰ ਦੇਣ ਤੁਹਾਡੀ ਜੀ, ਨਹੀਂ ਵੀ ਕਰਨ ਵਾਲੇ ਹੈਗੇ ਜੀ, ਜਵਾਬ ਦੇਣ ਵਾਲੇ ਵੀ ਹੈਗੇ ਨੇ ਜੀ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਉਹ ਜਿਹੜੇ ਨੇ ਉਹ ਤੇ ਔਖੀ ਘੜੀ ਵਿੱਚ ਤੁਹਾਡੀ ਸਹਾਇਤਾ ਕਰਨਗੇ। ਮੇਰਾ ਮਿੱਤਰ ਵੇਖੋ ਕਹਿਣ ਲੱਗੇ, ਮੇਰਾ ਮਿੱਤਰ ਔਖੀ ਘੜੀ ਮੇਰੇ ਤੇ ਆਉਣ ਹੀ ਨਹੀਂ ਦਿੰਦਾ। ਕਹਿਣ ਲੱਗੇ ਔਖੀ ਘੜੀ ਨਾ ਦੇਖਣ ਦੇਈ, ਮੈਨੂੰ ਔਖੀ ਘੜੀ ਵੇਖਣ ਹੀ ਨਹੀਂ ਦਿੰਦਾ। ਕਹਿਣ ਲੱਗੇ ਆਪਣਾ ਬਿਰਧ ਸੰਭਾਲੇ, ਉਹਦਾ ਸੁਭਾਅ ਹੈਗਾ। ਕਹਿਣ ਲੱਗੇ ਕਿਸੇ ਬੰਦੇ ਦਾ ਸੁਭਾਅ ਹੋਏਗਾ ਕੌੜਾ ਬੋਲਣਾ ਜੀ, ਉਹ ਕੌੜਾ ਬੋਲਦਾ ਜੀ, ਮਾੜਾ ਬੋਲਦਾ। ਪਰਿਵਾਰਾਂ ਵਿੱਚ ਵੇਖੋ ਤਕਰੀਬਨ ਹਰ ਇੱਕ ਪਰਿਵਾਰ ਵਿੱਚ ਇੱਕ ਅੱਧਾ ਬੰਦਾ ਕੌੜਾ ਬੋਲਣ ਵਾਲਾ ਹੁੰਦਾ ਜੀ, ਜਿਹੜਾ ਕੌੜਾ ਬੋਲਦਾ ਜੀ। ਪਰਿਵਾਰ ਵਾਲਿਆਂ ਨੂੰ ਪਤਾ ਹੁੰਦਾ ਵੀ ਇਹਨੇ ਕੌੜਾ ਬੋਲਣਾ, ਇਹਨੇ ਰੁੱਖਾ ਬੋਲਣਾ, ਇਹਨੇ ਫਿੱਕਾ ਬੋਲਣਾ ਜੀ, ਉਹਦੀ ਪਰਵਾਹ ਨਹੀਂ ਕਰਦੇ ਵੀ ਬੋਲਦਾ ਤੇ ਬੋਲੀ ਚੱਲੇ। ਕੌੜਾ ਬੋਲਣ ਵਾਲੇ ਦਾ ਸੁਭਾਅ ਸਾਨੂੰ ਪਤਾ ਵੀ ਇਹਨੇ ਕੌੜਾ ਬੋਲਣਾ, ਭਾਵ ਇਹਦਾ ਸੁਭਾਅ, ਇਹਦੀ ਆਦਤ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੱਬ ਦਾ ਵੀ ਸੁਭਾਅ ਸੁਣ ਲਓ, ਰੱਬ ਆਪਣੇ ਭਗਤਾਂ ਨੂੰ ਔਖੀ ਘੜੀ ਵੇਖਣ ਹੀ ਨਹੀਂ ਦਿੰਦਾ। ਕਹਿਣ ਲੱਗੇ ਇਹ ਰੱਬ ਦਾ ਸੁਭਾਅ ਹੈ। ਗੱਜ ਕੇ ਆਖੋ
ਵਾਹਿਗੁਰੂ।
ਪਰਮੇਸ਼ਰ ਦਾ ਸੁਭਾਅ ਹੈਗਾ ਜੀ ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਕੋਈ ਵੀ ਮਿੱਤਰ ਸਾਹ ਸਾਹ ਦੇ ਨਾਲ ਤੁਹਾਡੀ ਸਹਾਇਤਾ ਨਹੀਂ ਕਰ ਸਕਦਾ ਜੀ। ਹਾਂਜੀ, ਸਾਹ ਸਾਹ ਦੇ ਨਾਲ ਕੋਈ ਵੀ ਸਹਾਇਤਾ ਨਹੀਂ ਕਰ ਸਕਦਾ ਜੀ ਸਿਵਾ ਰੱਬ ਤੋਂ ਜੀ। ਕੋਈ ਵੀ ਮਿੱਤਰ ਸਾਡੇ ਨਾਲ ਸਾਡੀ ਸਾਹ ਨਾਲ ਸਾਡੀ ਸਹਾਇਤਾ ਨਹੀਂ ਉਹ ਕਰ ਸਕਦਾ ਜੀ। ਉਹ ਨਿਸ਼ਚਿਤ ਸਮੇਂ ਲਈ ਸਾਡੇ ਕੋਲ ਹੋਏਗਾ ਤੇ ਨਿਸ਼ਚਿਤ ਸਮੇਂ ਲਈ ਉਹ ਚਲੇ ਜਾਏਗਾ। ਪਰ ਮਹਾਰਾਜ ਕਹਿੰਦੇ ਸਾਸ ਸਾਸ ਪ੍ਰਤਪਾਲੇ, ਰੱਬ ਜਿਹੜਾ ਮਿੱਤਰ ਹੈ ਉਹ ਸਾਹ ਸਾਹ ਨਾਲ ਮੇਰੀ ਰਾਖੀ ਕਰਦਾ, ਇਸ ਕਰਕੇ ਮੈਂ ਆਪਣਾ ਚਿੱਤ ਉਹਦੇ ਨਾਲ ਲਾਇਆ। ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧੰਨ ਹਮਾਰਾ ਮੀਤ। ਗੱਜ ਕੇ ਆਖੋ
ਵਾਹਿਗੁਰੂ।
ਕੋਈ ਬਹੁਤਾ ਚੰਗਾ ਕਿਸੇ ਦਾ ਮਿੱਤਰ ਹੋਵੇ ਨਾ, ਦੋਸਤ ਹੋਵੇ, ਯਾਰ ਬੇਲੀ ਹੋਵੇ, ਵੈਸੇ ਤਾਂ ਤੁਸੀਂ ਸੁਣਿਆ ਹੀ ਨਹੀਂ ਹੋਏਗਾ ਵੀ ਕੋਈ ਆਪਣੇ ਮਿੱਤਰ ਨੂੰ ਕਹਿੰਦਾ ਹੋਵੇ ਵੀ ਮਿੱਤਰਾ ਤੂੰ ਧੰਨ ਹੈ। ਆਮ ਬੋਲੀ ਵਿੱਚ ਇਹ ਗੱਲ ਤੁਸੀਂ ਸੁਣੀ ਨਹੀਂ ਹੋਏਗੀ ਕਿਸੇ ਕੋਲੋਂ ਜੀ ਵੀ ਤੂੰ ਧੰਨ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਕਹਿੰਦੇ ਭਾਈ ਮੇਰਾ ਮਿੱਤਰ ਧੰਨ ਚ। ਕਹਿਣ ਲੱਗੇ ਉਹ ਪਰਮਾਤਮਾ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ। ਜਦੋਂ ਮੈਂ ਉਸ ਮਾਲਕ ਦੀਆਂ ਵਡਿਆਈਆਂ ਆਪਣੇ ਨੇਤਰਾਂ ਨਾਲ ਵੇਖਦਾ ਤੇ ਕੰਨਾਂ ਨਾਲ ਸੁਣਦਾ, ਹੈਰਾਨ ਕਰਨ ਵਾਲੇ ਕੌਤਕਾਂ ਨੂੰ ਜਦੋਂ ਮਾਣਦਾ ਮਨ ਬਿਲਾਸ ਵਿੱਚ ਹੋ ਜਾਂਦਾ, ਭਾਵ ਮਨ ਵਿਗਾਸ ਵਿੱਚ ਹੋ ਜਾਂਦਾ। ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ, ਹਰ ਸਿਮਰ ਸਿਮਰਿਆ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ। ਗੱਜ ਕੇ ਆਖੋ
ਵਾਹਿਗੁਰੂ।
ਦੁਨੀਆਂ ਦੇ ਬੰਦਿਆਂ ਦੇ ਕੋਲ ਜਦੋਂ ਫੈਸਲੇ ਜਾਂਦੇ ਨਾ ਜੀ ਤੇ ਥੋੜੀ ਬਹੁਤੀ ਲਾਭ ਪਾ ਵੀ ਕਰਦੇ ਤੇ ਥੋੜੀ ਬਹੁਤੀ ਇੱਜ਼ਤ ਵੀ ਬੰਦੇ ਦੀ ਰੱਖਦੇ ਜੀ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੱਬ ਬੰਦੇ ਦੀ ਪੂਰੀ ਪੂਰੀ ਪੈਜ ਰੱਖਦਾ ਜੀ। ਪੈਜ ਦਾ ਕੀ ਅਰਥ ਹੈ ਜੀ? ਪੈਜ ਦਾ ਅਰਥ ਹੁੰਦਾ ਇੱਜ਼ਤ ਜੀ। इज्जत आपां जिन्ने भी बैठे सुन रहे हैं ना जी, कोई विरला बंदा होएगा जिन्हों इज्जत नहीं चंगी लगती जी। इज्जत सारियां नूं चंगी लगती जी, इज्जत नाल मोह ही ऐसा हैगा जी। ते महाराज सच्चे पातशाह कहिंदे, कहन लगे रब नूं बनाओ मित्र, परमेशर दा नाम जपो ते परमेशर तुहाडी पूरी पूरी इज्जत बनाएगा। कहन लगे पूरी पूरी इज्जत दी प्रभ पूरन पैज रखाई। कई बंदियां दी इज्जत गवाच चुकी हुंदी जी, जां इज्जत विगड़ी हुंदी जी। विगड़ी होई इज्जत पता किन्नू कहिंदे, पहलां ते होणी इज्जत ते बाद विच ओह इज्जत ना होणी जी, ओनू कहिंदे इज्जत विगड़ जाणी जी। ते महाराज सच्चे पातशाह कहन लगे, परमेशर पैज सवार भी देंदा जी, विगड़ी हुई इज्जत नूं दुबारा भी बना देंदा जी। हांजी गई बहाड़ भी कर देंदा जी ओह जी। इस करके धन गुरु अर्जन देव साहब सच्चे पातशाह दा जिहड़ा तुसीं शब्द सुनिया ना, महाराज कहिंदे तुहाडी इज्जत बनेगी, लोक माण सत्कार तुहाडा करनगे, तुसीं बस परमेशर दा नाम जपो, सच्चा मार्ग चलदियां उस्तत करै जहान। पर इथों तक फस के नहीं रहना जी। वैसे प्रभ पूरन पैज रखाई, हर सिमर सिमर आनंद कर नानक, वाहे गुरु वाहे गुरु वाहे गुरु वाहे गुरु वाहे गुरु
वाहे गुरु
वाहे गुरु
वाहे।
महाराज कहिंदे सिमरो आनंद पैदा हो जाएगा, आनंद पैदा हो जाएगा। हर सिमर सिमर आनंद कर नानक, होएगा कि ਤੁਹਾਡੀ ਪੂਰੀ ਪੂਰੀ ਇੱਜ਼ਤ ਵੀ ਬਣੇਗੀ। ਕਹਿਣ ਲੱਗੇ ਪ੍ਰਭ ਪੂਰਨ ਪੈਜ ਰਖਾਈ, ਰੱਬ ਪੂਰੀ ਪੂਰੀ ਇੱਜ਼ਤ ਬੰਦੇ ਦੀ ਰੱਖ ਲੈਂਦਾ ਜੀ, ਰੱਖ ਲੈਂਦਾ। ਦੁਨੀਆਂਦਾਰਾਂ ਦੇ ਬੰਦੇ ਕੋਲੋਂ ਹੋ ਸਕਦਾ ਪੂਰੀ ਪੂਰੀ ਕਿਸੇ ਦੀ ਇੱਜ਼ਤ ਨਾ ਰੱਖੀ ਜਾਏ ਜੀ, ਰੱਬ ਰੱਖ ਲੈਂਦਾ ਜੀ। ਇਹੋ ਜਿਹੇ ਸ਼ਬਦ ਬੜੇ ਨੇ ਗੁਰਬਾਣੀ ਚ, ਵਾਕੀ ਪੈਜ ਸਵਾਰੀ, ਇੱਜ਼ਤ ਵਿਗੜੀ ਹੁੰਦੀ ਸੀ ਪਰਮੇਸ਼ਰ ਨੇ ਸਵਾਰ ਦਿੱਤੀ ਜੀ। ਇੱਕ ਥਾਂ ਤੇ ਸਾਨੂੰ ਸਮਝਾਉਣ ਵਾਸਤੇ ਗੁਰੂ ਅਰਜਨ ਸਾਹਿਬ ਕਹਿੰਦੇ, ਗੁਰ ਨਾਨਕ ਮੇਰੀ ਪੈਜ ਸਵਾਰੀ। ਹਾਂਜੀ, ਆਨੰਦ ਕਰੋ ਮਿਲ ਸੁੰਦਰ ਨਾਰੀ, ਗੁਰ ਨਾਨਕ ਮੇਰੀ ਪੈਜ ਸਵਾਰੀ। ਇੱਕ ਥਾਂ ਤੇ ਸਾਨੂੰ ਸਮਝਾਉਣ ਨੂੰ ਮਹਾਰਾਜ ਕਹਿ ਰਹੇ ਜੀ। ਸਵਾਬ ਜੀ ਨੇ ਬੜੇ ਪਿਆਰ ਦੇ ਨਾਲ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ। ਹੁਣ ਸੁਰਤੀਆਂ ਬਿਰਤੀਆਂ ਇਕਾਗਰ ਕਰੀਏ, ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਗੱਡ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ
ਜੀ ਕੀ ਫਤਿਹ। ਔਰੰਗਜ਼ੇਬ ਬੜਾ ਦੁਸ਼ਟ ਹੈਗਾ ਜੀ, ਸਾਰਿਆਂ ਨੂੰ ਮੁਸਲਮਾਨ ਬਣਾਉਣ ਦਾ ਫੁਰਨਾ ਬਣਾਇਆ ਜੀ। ਹੁਣ ਵੀ ਇਹ ਕਾਰਜ ਆਰੰਭ ਨੇ ਜੀ। ਹਾਂਜੀ, ਔਰੰਗਜ਼ੇਬ ਦੀ ਸੋਚਣੀ, ਅੱਜ ਅਸੀਂ ਦੁਪਹਿਰੇ ਬੈਠੇ ਸਿੰਘ ਬਚਨ ਕਰ ਰਹੇ ਸੀਗੇ, ਔਰੰਗਜ਼ੇਬ ਦੀ ਸੋਚ ਉੱਤੇ ਅੱਜ ਵੀ ਕੰਮ ਹੋ ਰਿਹਾ ਜੀ। ਦੂਜੇ ਦੇਸ਼ਾਂ ਉੱਤੇ ਹਮਲੇ ਕਰਕੇ ਨਾ ਜੀ, ਉਹਨਾਂ ਨੂੰ ਧੱਕੇ ਦੇ ਨਾਲ ਆਪਣੇ ਧਰਮ ਵਿੱਚ ਰਲਾਇਆ ਜਾ ਰਿਹਾ ਜੀ। ਅੱਜ ਵੀ ਇਹ ਕੰਮ ਹੋ ਰਿਹਾ, ਬੜਾ ਬੜਾ ਕਤਲ ਕੀਤੇ ਜਾਂਦੇ ਇਸ ਵਾਸਤੇ ਜੀ। ਲੱਖਾਂ ਬੇਗੁਨਾਹ ਲੋਕ, ਜਿਨ੍ਹਾਂ ਵਿੱਚ ਛੋਟੇ ਛੋਟੇ ਬੱਚੇ ਹੁੰਦੇ ਜੀ, ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ, ਲੱਖਾਂ ਲੋਕਾਂ ਨੂੰ ਨਜਾਇਜ਼ ਹੀ ਬੰਬਾਂ ਦੇ ਨਾਲ ਮਾਰ ਦਿੱਤਾ ਜਾਂਦਾ ਜੀ, ਵੀ ਇਹ ਸਾਡੇ ਧਰਮ ਵਿੱਚ ਆ ਜਾਣ ਜੀ। ਔਰੰਗਜ਼ੇਬ ਦੀ ਸੋਚ ਤੇ ਅੱਜ ਵੀ ਕੰਮ ਹੋ ਰਿਹਾ ਜੀ, ਥੋੜਾ ਬਹੁਤਾ ਨਾ ਜੀ ਵਿੱਚੋਂ ਵਿੱਚ ਚੱਲਦਾ ਜਾਂਦਾ ਜੀ। ਸੋਚ ਮਾੜੀ ਵੀ ਜਿਹੜੀ ਹੈ ਨਾ ਜੀ, ਉਹ ਵੀ ਚੱਲਦੀ ਰਹਿੰਦੀ ਤੇ ਚੰਗੀ ਵੀ ਚੱਲਦੀ ਰਹਿੰਦੀ ਜੀ। ਪਰ ਇੱਕ ਗੱਲ ਚੇਤਾ ਰੱਖਿਓ, ਜਿੱਤ ਜਿਹੜੀ ਹੈ ਉਹ ਚੰਗੀ ਸੋਚ ਦੀ ਹੋਏਗੀ ਜੀ। ਔਰੰਗਜ਼ੇਬ ਬੜੇ ਵੱਡੇ ਪੱਧਰ ਤੇ ਸਵਾ ਸਵਾ ਮਣ ਜਨੇਊ ਰੋਜ਼ ਦੇ ਉਤਾਰ ਕੇ ਤੇ ਫਿਰ ਪ੍ਰਸ਼ਾਦਾ ਛਕਦਾ ਹੁੰਦਾ ਸੀਗਾ ਜੀ। ਇੰਨਾ ਉਹਨੇ ਪਾਪ ਟਾਇਆ, ਇੰਨਾ ਕਹਿਰ ਕੀਤਾ ਜੀ ਉਹਨੇ ਜੀ। ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਮਹਾਦੇਵ ਜੀ ਨੇ ਚਿੱਠੀ ਰਾਹੀਂ ਹਿੰਦੂ ਵੀਰਾਂ ਨੂੰ ਭੇਜਿਆ ਜੀ। ਉਹ ਹਿੰਦੂ ਵੀਰ ਸਤਿਗੁਰੂ ਜੀ ਦੇ ਕੋਲ ਆਏ, ਆਪ ਜੀ ਨੇ ਸਾਰੀ ਕਥਾ ਸੁਣ ਲਈ ਹੈ। ਹਿੰਦੂ ਵੀਰ ਜਦੋਂ ਸੱਚੇ ਪਾਤਸ਼ਾਹ ਦੇ ਕੋਲ ਆਏ, ਉਹਨਾਂ ਮਹਾਰਾਜ ਨੂੰ ਬੇਨਤੀ ਕੀਤੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਇਹ ਦਰ ਹੈ, ਮਹਾਰਾਜ ਤੁਸੀਂ ਸਾਡੀ ਬਾਂਹ ਫੜੋ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫੁਰਨਾ ਬਣਾ ਲਿਆ, ਕਿਸ ਤਰ੍ਹਾਂ ਉਹਨਾਂ ਦੀ ਸਹਾਇਤਾ ਕੀਤੀ ਜਾਏ। महाराज सच्चे पातशाह कहन लगे भाई औरंगजेब दे कोल सारे कठे हो के जाओ, औरंगजेब दे कोल जाके साडा नाम लै दो दे अगे, गज के आखो वाहेगुरु
वाहेगुरु।
उन्हां नूं आखो भी गुरु नानक साहब दे घर दे अनुसार असीं चलदे आं ते गुरु तेग बहादुर साहब जे मुसलमान बन जाण असीं सारे आपे मुसलमान बन जावांगे। होर पुरियां दे ब्राह्मण कठे होए, सारे कठे हो के दिल्ली गए जी, जाके औरंगजेब नूं मिले। औरंगजेब दी सभा विच भी बड़े सियाने मुलाने बैठे जी, बड़े कट्टर लोग बैठे जी। जदों औरंगजेब नूं मिले जाके, औरंगजेब नूं उन्हां आखिया भी तुसी साडा धर्म जे बदलाउणा चाहुंदे हो ते गुरु तेग बहादुर साहब साडे सतगुरु ने, उन्हां दा धर्म बदला दो, असीं आपे मुसलमान बन जावांगे, असीं आपे तुरक बन जावांगे। इन्हां उन्हां नूं भी भरोसा है गुरु तेग बहादुर साहब सच्चे पातशाह ने साडा धर्म बचा लैणा जी। गुरमुखो सच्चे पातशाह महाराज बड़ी विशाल सोच दे मालक ने, गुरु जी दी सोच बड़ी वड्डी है। ये नहीं भी गुरु साहब एक धर्म दे पक्षी ने जी, गल जुलम दी सीगी, जे हिंदू कौम हिंदू धर्म दे वीर मुसलमान वीरां दे उत्ते इस तरह जुलम करदे ते जबरदस्ती उन्हां नूं मुसलमान बनाउणा चाहुंदे ते मुसलमान वीर सतगुरु गुरु तेग बहादुर साहब जी दे कोल आउंदे ते गुरु तेग बहादुर साहब ने उस समय उन्हां दी भी सहायता करनी सीगी जी। कारण यह है कि जेड़ा दीन बन के आया, जेड़ा निम्रता दे नाल आया, सतगुरु सच्चे पातशाह ने उन्हां दी सहायता करनी है जी। हाँ जी, भावें फिर मुसलमान वीर आ जांदे जी। गुरु साहब सच्चे पातशाह किसे धर्म दे विरुद्ध नहीं सी हैगे, गज के आखो
वाहेगुरु।
कुछ गल्लां ना पक्कियां सुरत विच रखो जी। मैं एक पढ़ रहा सां जी, वह दस रहे भी देखो गुरु तेग बहादुर साहब जी ने सीस तो दे दिया लेकिन हिंदू धर्म नहीं छोड़ा, एहो जिहियां गल्लां उन्हां लिखियां जी। नहीं साध संगत जी, ये बाग सत नहीं हैगे जी। महाराज किसे धर्म दे नाल पारशैलिटी नहीं रख रहे, ये गलत गल्लां प्रचारियां गईयां ने। सच ते है जिहड़ा जुलम करदा गुरु साहब सच्चे पातशाह उहदे खिलाफ ने, ते संतां धार्मिक लोकां दी गुरु साहब सहायता करदे जी। केवल ये नहीं भी उस समय सहायता कीती, सतगुरु सच्चे पातशाह मेहर करके कृपा करके अज भी धार्मिक लोकां दी इज्जत रखदे जी, अज भी उन्हां दी इज्जत रख लैंदे, पैज रख लैंदे जी। वह सारे ब्राह्मण कट्ठे हो के औरंगजेब बादशाह दे कोल जाके कहन लगे, बादशाह जे ते गुरु तेग बहादुर साहब साडे सतगुरु ओ तुरक बन जांदे ते अहीं सारे आपे तुरक बन जावांगे, तुसीं जड़ नूं फड़ो। कहन लगे, तुसीं सानूं जो फड़ रहे हो, साडी जड़ ने गुरु तेग बहादुर साहब सच्चे पातशाह। सो हुण कल आप जी ने इत्थों तक प्रसंग सुनिया सी, हुण इहदे तों अगे साध संगत जी बड़े प्यार दे नाल कथा सरवण करो, नेत्र करो बंद, सतगुरु जी दे सोहणे चरणां दा ध्यान धरो, सब सिख संगत दोवें हथ जोड़ के उचारण करो, धन धन श्री गुरु तेग बहादुर साहिब जी महाराज,
धन धन श्री गुरु तेग बहादुर साहिब जी महाराज,
धन धन श्री गुरु तेग बहादुर साहिब जी महाराज,
धन धन श्री गुरु तेग बहादुर साहिब जी महाराज,
धन धन श्री गुरु तेग बहादुर साहिब जी महाराज,
धन धन श्री गुरु तेग बहादुर साहिब जी महाराज,
धन धन श्री गुरु तेग बहादुर साहिब जी महाराज,
धन धन श्री गुरु तेग बहादुर साहिब जी महाराज।
तेग बहादुर सिमरिया ਘਰ ਨਾਉ ਨਿਧ ਆਵੈ ਤਾਏ ਸਭ ਥਾਈ ਹੋਏ ਸਹਾਏ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਤਾਏ
ਸਭ ਥਾਈ ਹੋਏ ਸਹਾਏ।
ਸਭ ਸਿੱਖ ਸੰਗਤ ਪਿਆਰ ਨਾਲ ਕਥਾ ਸਰਵਣ ਕਰੋ ਜੀ, ਆਖੋ ਜੀ ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ,
ਫੇਰ ਆਖੋ ਜੀ ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ।
ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਨਤ ਸ਼ਾਹ ਰੁੱਖ ਬ੍ਰਿੰਦ ਮੁਲਾਨੇ,
ਔਰੰਗਜ਼ੇਬ ਬਾਦਸ਼ਾਹ ਨੇ ਜਦੋਂ ਗੱਲ ਸੁਣੀ ਨਾ ਜੀ, ਉਹਨੇ ਆਪਣੇ ਮੁਲਾਨਿਆਂ ਦੇ ਨਾਲ ਜਿਹੜੇ ਉਹਦੀ ਸਭਾ ਵਿੱਚ ਬੈਠੇ ਉਹਨਾਂ ਸਾਰਿਆਂ ਨਾਲ ਵਿਚਾਰ ਕੀਤੀ ਜੀ। ਉਹਨੇ ਜੀ ਦੱਸੋ ਤੁਹਾਡਾ ਕੀ ਮਤ ਹੈ ਇਸ ਸੰਬੰਧੀ? ਹਾਂਜੀ,
ਕਾਜ਼ੀ ਅਰ ਉਮਰਾਵ ਬਖਾਨੇ,
ਜਿੰਨੇ ਕਾਜ਼ੀ ਸੀਗੇ ਨਾ ਜੀ ਉਸ ਸਮੇਂ ਦੇ, ਉਹ ਸਾਰੇ ਔਰੰਗਜ਼ੇਬ ਬਾਦਸ਼ਾਹ ਨੂੰ ਬ੍ਰਾਹਮਣ ਬੀਜਾਂ ਦੀ ਗੱਲ ਸੁਣ ਕੇ ਇਸ ਤਰ੍ਹਾਂ ਕਹਿਣ ਲੱਗ ਪਏ ਜੀ। ਹਾਂਜੀ,
ਇਮ ਸੁਖੇ ਨਹੀਂ ਕਾਰਜ ਹੋਏ,
ਉਹ ਕਹਿਣ ਲੱਗੇ ਆਹ ਤੇ ਕੰਮ ਹੀ ਬੜਾ ਸੌਖਾ ਹੋ ਗਿਆ। ਗੱਜ ਕੇ ਆਖੋ
ਵਾਹਿਗੁਰੂ,
ਆਹ ਤੇ ਕੰਮ ਬਹੁਤ ਸੌਖਾ, ਜਿਹੜਾ ਇਹ ਕਹਿ ਰਹੇ ਨੇ ਇਹ ਕੰਮ ਬਹੁਤ ਸੌਖਾ ਜੀ। ਉਹ ਇਸੇ ਗੱਲ ਵਿੱਚ ਖੁਸ਼ ਹੋਈ ਜਾਂਦੇ ਵੀ ਸ਼ਾਇਦ ਗੁਰੂ ਸਾਹਿਬ ਆਪਣੇ ਵਜੂਦ ਤੋਂ ਡਿੱਗ ਜਾਣਗੇ ਜੀ। ਇਹ ਨਹੀਂ ਪਤਾ ਵੀ ਸਾਰੀ ਦੁਨੀਆ ਆਪਣੇ ਮਨਸੂਬੇ ਤੋਂ ਹਿੱਲ ਸਕਦੀ ਪਰ ਸਤਿਗੁਰੂ ਨਹੀਂ ਹਿੱਲ ਸਕਦੇ ਜੀ। ਗੁਰੂ ਸਾਹਿਬ ਨੂੰ ਹਿਲਾਉਣਾ ਸੌਖੀ ਗੱਲ ਨਹੀਂ ਹੈਗੀ ਜੀ। ਪਰ ਉਹ ਸੋਚਣ ਦੇ, ਉਹ ਕਹਿੰਦੇ ਵੀ ਔਰੰਗਜ਼ੇਬ ਬਾਦਸ਼ਾਹ ਇਹ ਤੇ ਕੰਮ ਹੀ ਬਹੁਤ ਸੌਖਾ ਕਹਿਣ ਲੱਗੇ। ਹਾਂਜੀ,
ਸਾਦਰ ਸ਼ਰਾ ਸਭ ਕੋਏ,
ਕਹਿਣ ਲੱਗੇ ਵੀ ਸਾਦਰ ਸਰਾ ਮਾਨ ਸਭ ਕੋਏ। ਇਹ ਤੇ ਜੇ ਗੁਰੂ ਸਾਹਿਬ ਸ਼ਰਾ ਵਿੱਚ ਆ ਗਏ, ਜੇ ਗੁਰੂ ਸਾਹਿਬ ਨੂੰ ਅਸੀਂ ਆਪਣੇ ਧਰਮ ਵਿੱਚ ਮਨਾ ਲਿਆ ਤੇ ਇਹ ਲੋਕ ਆਪੇ ਸਾਡੇ ਧਰਮ ਨੂੰ ਮੰਨ ਲੈਣਗੇ। ਹੁਣ ਤੁਸੀਂ ਖੁਦ ਵਿਚਾਰ ਕਰੋ, ਆਮ ਬੰਦੇ ਵਿਚਾਰਾ ਇੱਥੇ ਕੀ ਹੈਗਾ ਜੀ? ਗੱਜ ਕੇ ਆਖੋ
ਵਾਹਿਗੁਰੂ।
ਹਾਂਜੀ, ਆਮ ਬੰਦਾ ਇੱਥੇ ਕੀ ਹੈਗਾ ਜੀ? ਇਹ ਤੇ ਗੁਰੂ ਸਾਹਿਬ ਨੂੰ ਵੀ ਆਮ ਬੰਦਾ ਸਮਝ ਕੇ ਨਾ ਜੀ ਉਹਨਾਂ ਨੂੰ ਆਪਣੀ ਸੋਚ ਦੇ ਅਧੀਨ ਲੈ ਕੇ ਆਉਣਾ ਚਾਹੁੰਦੇ ਜੀ, ਗੁਰੂ ਸਾਹਿਬ ਨੂੰ ਵੀ ਜੀ। ਕਹਿਣ ਲੱਗੇ ਤੇ ਕੰਮ ਹੀ ਬਹੁਤ ਸੋਹਣਾ, ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਇੰਨਾ ਤਾਂ ਸਤਿਕਾਰ ਨਹੀਂ ਉਹ ਕਰਦੇ ਹੁੰਦੇ, ਪਰ ਕਹਿਣ ਲੱਗੇ ਇਸ ਤਰੀਕੇ ਨਾਲ ਤੇ ਆਪਾਂ ਸਾਰਿਆਂ ਨੂੰ ਮੁਸਲਮਾਨ ਬਣਾ ਲਾਂਗੇ। ਹਾਂਜੀ,
ਅਜ਼ਮਤ ਸਹਿਤ ਹੋਏ ਵਿੱਚ ਦੀਨ,
ਹਾਂਜੀ,
ਸਭ ਜਗ ਬਿਖੈ ਸ਼ਰਾ ਬੜ ਪੀ।
ਫਿਰ ਉਹਨਾਂ ਨੇ ਔਰੰਗਜ਼ੇਬ ਬਾਦਸ਼ਾਹ ਨੂੰ ਆਖਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਵਿੱਚ ਕਰਾਮਾਤਾਂ ਵੀ ਬਹੁਤ ਨੇ। ਕਹਿਣ ਲੱਗੇ ਕਰਾਮਾਤਾਂ ਬਹੁਤ ਨੇ, ਉਹਨਾਂ ਵਿੱਚ ਸਮਰੱਥਾ ਬੜੀ ਹੈ, ਸ਼ਕਤੀ ਬੜੀ ਹੈ। ਇਹਨਾਂ ਕਾਜ਼ੀ ਮੁਲਾਣਿਆਂ ਨੂੰ ਹੱਥ ਨੂੰ ਲੱਗੇ ਜੀ ਬਾਬਾ ਰਾਮ ਰਾਏ ਜੀ ਦੇ। ਗੱਜ ਕੇ ਆਖੋ ਵਾਹਿਗੁਰੂ,
ਵਾਹਿਗੁਰੂ।
ਇੱਕ ਵਾਰੀ ਦਿਨੇ ਤਾਰੇ ਵਿਖਾਏ ਸੀ ਬਾਬਾ ਜੀ ਨੇ ਇਹਨਾਂ ਨੂੰ ਜੀ। ਹਾਂਜੀ, ਬਾਬਾ ਰਾਮ ਰਾਏ ਜੀ ਨੇ 372 ਵਾਰ ਅਜ਼ਮਤ ਕਰਕੇ ਵਿਖਾਈ ਸੀਗੀ ਜੀ। ਹਾਂਜੀ, ਬਸ ਗਲਤੀ ਤੇ ਇੱਥੋਂ ਹੋ ਗਈ ਉਹਨਾਂ ਦੇ ਕੋਲੋਂ ਵੀ ਜਿਹੜਾ ਗੁਰਬਾਣੀ ਵਿੱਚ ਛੇੜਛਾੜ ਕਰ ਦਿੱਤੀ ਜੀ। ਬਾਕੀ ਬਾਬਾ ਰਾਮ ਰਾਏ ਜੀ ਨੇ ਬੜਾ ਕੁਝ ਵਿਖਾਇਆ ਸੀ ਇਹਨਾਂ ਨੂੰ ਜੀ। ਦੋ ਤਿੰਨ ਕਾਜ਼ੀ ਜਿਹੜੇ ਸੀ ਨਾ ਜੀ ਗੁਰੂ ਨਾਨਕ ਸਾਹਿਬ ਦੇ ਖਿਲਾਫ ਬੋਲਣ ਲੱਗ ਪਏ ਜੀ। ਬਸ ਜੀ, ਬਾਬਾ ਰਾਮ ਰਾਏ ਜੀ ਨੇ ਵੇਖਿਆ ਹੀ ਉਹਨਾਂ ਵੱਲ ਜੀ ਤੇ ਉਸੇ ਵੇਲੇ ਉਹਨਾਂ ਨੂੰ ਗੂੰਗੇ ਕਰ ਦਿੱਤਾ ਸੀਗਾ ਜੀ। ਬਾਅਦ ਚੋਂ ਬੋਲ ਨਹੀਂ ਸਕੇ ਜੀ ਉਹ ਜੀ। ਹੁਣ ਇਹਨਾਂ ਨੂੰ ਪਤਾ ਵੀ ਗੁਰੂ ਸਾਹਿਬ ਦੇ ਪੁੱਤਰਾਂ 'ਚ ਬੜੀਆਂ ਸ਼ਕਤੀਆਂ ਸਨ ਤੇ ਜਿਹੜੇ ਗੁਰੂ ਸਾਹਿਬ ਨੇ ਉਹਨਾਂ ਵਿੱਚ ਕਿੰਨੀ ਵੱਡੀ ਤਾਕਤ ਹੋਏਗੀ। ਕਾਜ਼ੀ ਮੁਲਾਨੇ ਕਹਿਣ ਲੱਗੇ ਬਾਦਸ਼ਾਹ, ਜੇ ਗੁਰੂ ਜੀ ਬਣ ਜਾਣ ਮੁਸਲਮਾਨ ਤੇ ਫਿਰ ਤੇ ਸਾਰੀ ਦੁਨੀਆਂ ਤੇ ਹੀ ਆਪਣਾ ਰਾਜ ਹੋਏਗਾ। ਗੱਜ ਕੇ ਆਖੋ
ਵਾਹਿਗੁਰੂ।
ਤੇ ਗੁਰਮੁਖੋ, ਵੇਲਾ ਆਏਗਾ ਜਿਹੜੇ ਬਚਨ ਨੇ ਉਹ ਸੱਚੇ ਹੋਣਗੇ, ਰਾਜ ਕਰੇਗਾ ਖਾਲਸਾ। ਜਿਨ੍ਹਾਂ ਵੱਲ ਸਤਿਗੁਰੂ ਹੈ ਉਹਨਾਂ ਦਾ ਰਾਜ ਹੀ ਹੈ ਜੀ। ਹਾਂਜੀ, ਉਹ ਕਾਜ਼ੀ ਮੁਲਾਨੇ ਵੇਲੋ ਉਦੋਂ ਦੀ ਸੋਚ ਬਣਾ ਕੇ ਬੈਠੇ ਜੀ ਵੀ ਜੇ ਤੇ ਆ ਗਏ ਗੁਰੂ ਸਾਹਿਬ ਸ਼ਰਾ ਵਿੱਚ, ਉਹਨਾਂ ਕੋਲ ਤਾਕਤਾਂ ਬੜੀਆਂ, ਉਹਨਾਂ ਕੋਲ ਰੱਬੀ ਤਾਕਤਾਂ ਨੇ, ਫਿਰ ਤੇ ਆਪਾਂ ਦਾ ਰਾਜ ਸਾਰੀ ਦੁਨੀਆਂ ਵਿੱਚ ਅਟਲ ਹੀ ਹੈ। ਕਹਿਣ ਲੱਗੇ ਗੁਰਮੁਖੋ, ਇੱਕ ਗੱਲ ਚੇਤਾ ਰੱਖੋ, ਕੋਈ ਵੀ ਗੱਲ ਕਰ ਲੇ, ਗੁਰਬਾਣੀ ਦੀ ਪੰਗਤੀ ਸੱਚੀ ਹੋਏਗੀ ਇਹਦੇ 'ਚ ਸ਼ੱਕ ਕੋਈ ਨਹੀਂ ਹੈਗਾ। ਸ਼੍ਰੀ ਗੁਰ ਰਾਜ ਅਬਚਲ ਅਟਲ ਆਦਿ ਪੁਰਖ ਫੁਰਮਾਇਓ, ਗੁਰੂ ਸਾਹਿਬ ਦਾ ਜਿਹੜਾ ਰਾਜ ਹੈ ਨਾ ਉਹ ਅਬਚਲ 'ਚ ਅਬਚਲ। ਅਬਚਲ ਪਤਾ ਕਿਹਨੂੰ ਕਹਿੰਦੇ? ਜਿਹਨੂੰ ਹਲਾ ਕੋਈ ਨਾ ਸਕੇ। ਗੱਜ ਕੇ ਆਖੋ
ਵਾਹਿਗੁਰੂ।
ਸਤਿਗੁਰੂ ਦੇ ਰਾਜ ਨੂੰ ਕੋਈ ਹਲਾ ਨਹੀਂ ਚ ਸਕਦਾ। ਅਟਲ ਕਹਿੰਦੇ ਜਿਹਨੂੰ ਟਾਲ ਕੋਈ ਨਾ ਸਕੇ ਜੀ। ਸਤਿਗੁਰੂ ਦਾ ਰਾਜ ਅਟਲ ਹੈ ਤੇ ਸਾਧ ਸੰਗਤ ਜੀ ਇਹ ਰੱਬ ਦੇ ਬੋਲ ਨੇ ਰੱਬ ਦੇ ਜੀ। ਸ਼੍ਰੀ ਗੁਰੂ ਰਾਜ ਅਬਚਲ ਅਟਲ ਆਦਿ ਪੁਰਖ ਫੁਰਮਾਇਓ। ਉਹ ਕਾਜ਼ੀ ਕਹਿਣ ਲੱਗੇ ਜੇ ਗੁਰੂ ਤੇਗ ਬਹਾਦਰ ਸਾਹਿਬ ਆ ਗਏ ਸ਼ਰਾ ਵਿੱਚ, ਅਸੀਂ ਤੇ ਸਾਰੀ ਦੁਨੀਆਂ ਤੇ ਰਾਜ ਕਰਾਂਗੇ। ਹਾਂਜੀ,
ਅਸ ਮਸਲਤ ਸਭ ਹੁਣ ਸਰਾਹੀ,
ਉਹਨਾਂ ਸਾਰਿਆਂ ਨੇ ਇਸ ਗੱਲ ਦੀ ਸਲਾਹਤਾ ਕੀਤੀ ਜੀ, ਤਾਰੀਫ ਕੀਤੀ ਵੀ ਇਹਨਾਂ ਨੂੰ ਹੁਣ ਕੁਝ ਨਹੀਂ ਕਹਿਣਾ, ਹੁਣ ਗੁਰੂ ਜੀ ਨੂੰ ਆਪਣੇ ਧਰਮ ਵਿੱਚ ਲੈ ਕੇ ਆਈਏ। ਹਾਂਜੀ,
ਉਖਰ ਹੈ ਮੂਲ ਸੋ ਜੋਨੋ ਨਾਹੀ,
ਰੱਜ ਕੇ ਆਖੋ ਵਾਹਿਗੁਰੂ। ਜੇ ਗੁਰੂ ਸਾਹਿਬ ਕਿਤੇ ਤੁਰਕ ਬਣ ਜਾਣ ਤੇ ਸਾਰੇ ਸੰਸਾਰ ਵਿੱਚ ਹਿੰਦੂ ਧਰਮ ਦੀਆਂ ਜਿਹੜੀਆਂ ਜੜਾਂ ਨੇ ਉਹ ਹਿੱਲ ਜਾਣੀਆਂ ਜੀ, ਉਹ ਉਖੜ ਜਾਣੀਆਂ ਜੀ। ਹਾਂਜੀ,
ਜਿਸ ਤੇ ਨਸ ਹੈ ਤੇਜ ਤੁਰਕਾਨਾ,
ਤੇ ਇਹਦੇ ਨਾਲ ਫਿਰ ਤੇਜ ਪ੍ਰਤਾਪ ਜਿਹੜਾ ਉਹ ਸਾਡਾ ਦਿਨੋ ਦਿਨ ਵਧੇਗਾ ਜੇ ਗੁਰੂ ਸਾਹਿਬ ਸਾਡੇ ਵੱਲ ਆ ਗਏ। ਹਾਂਜੀ,
ਸੋ ਦਿੜ ਕਰ ਹੈ ਧਰੈ ਮਨ ਮਾਨਾ,
ਹਾਂਜੀ
ਗੁਰੂ ਹਕਾਰੋ ਮਤ ਠਹਿਰਾਇਓ।
ਤੇ ਕਾਜੀ ਮੌਲਾਨੇ ਨਾ ਜੀ ਔਰੰਗਜ਼ੇਬ ਬਾਦਸ਼ਾਹ ਨੂੰ ਕਹਿਣ ਲੱਗੇ, ਬਾਦਸ਼ਾਹ ਚਿਰ ਨਾ ਲਾਈਏ ਤੇ ਛੇਤੀ ਛੇਤੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਸੱਦੋ। ਗੱਜ ਕੇ ਆਖੋ
ਵਾਹਿਗੁਰੂ,
ਗੁਰੂ ਸਾਹਿਬ ਨੂੰ ਦਿੱਲੀ ਵਿੱਚ ਸੱਦੋ। ਹਾਂਜੀ,
ਆਵੇ ਹੈ ਰਾਮ ਰਾਏ ਜਿਮ ਆਇਓ,
ਆਵੇ ਹੈ ਰਾਮ ਰਾਏ ਜਿਮ ਆਇਓ। ਉਹ ਵੀ ਉਸੇ ਤਰ੍ਹਾਂ ਆਉਣਗੇ ਜਿਵੇਂ ਰਾਮ ਰਾਏ ਆਇਆ ਸੀ ਸਾਡੇ ਕੋਲ ਜੀ। ਹਾਂਜੀ, ਰਾਮ ਰਾਏ ਜੀ ਜਿਵੇਂ ਆਏ ਸਨ ਨਾ, ਸਤਿਗੁਰੂ ਵੀ ਉਵੇਂ ਆ ਜਾਣਗੇ ਕਹਿਣ ਲੱਗੇ। ਹਾਂਜੀ,
ਪੂਰਬ ਗੁਰਸੋਂ ਗਏ ਸਮਾਏ,
ਹਾਂਜੀ
ਤੇਗ ਬਹਾਦਰ ਅਬਹਿ ਬਤਾਏ,
ਹਾਂਜੀ
ਦੋ ਅਹਦੀ ਤਤਕਾਲ ਬੁਲਾਏ।
ਔਰੰਗਜ਼ੇਬ ਨੇ ਇਹ ਗੱਲ ਸੁਣੀ ਤੇ ਔਰੰਗਜ਼ੇਬ ਬਾਦਸ਼ਾਹ ਨੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਦਿੱਲੀ ਵਿੱਚ ਬੁਲਾਉਣ ਦਾ ਵਿਚਾਰ ਬਣਾਇਆ ਜੀ, ਵੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਦਿੱਲੀ ਸੱਦਣਾ ਜੀ। ਗੱਜ ਕੇ ਆਖੋ ਵਾਹਿਗੁਰੂ, ਸਤਿਗੁਰੂ ਤੇ ਕਹੇ ਵੀ ਧਰਤੀ ਤੇ ਚਲੇ ਜਾਣ, ਸਤਿਗੁਰੂ ਨੇ ਸਤਿਗੁਰੂ ਹੀ ਰਹਿਣਾ ਜੀ, ਮਹਾਰਾਜ ਤੇ ਮਹਾਰਾਜ ਹੀ ਨੇ ਜੀ। ਹਾਂਜੀ,
ਦੋ ਅਹਦੀ ਤਤਕਾਲ ਬੁਲਾਏ,
ਦੋ ਅਹਦੀ ਬੜੇ ਖੂੰਖਾਰ ਜੇ ਬੰਦੇ ਜੀ, ਔਰੰਗਜ਼ੇਬ ਨੇ ਤਤਕਾਲ ਬੁਲਾਏ, ਉਸੇ ਵੇਲੇ ਬੁਲਾਏ ਜੀ। ਅਹਦੀ ਉਹਨੂੰ ਕਿਹਾ ਜਾਂਦਾ ਜੀ ਜਿਹਨੇ ਪਰਵਾਨਾ ਲੈ ਕੇ ਔਰੰਗਜ਼ੇਬ ਬਾਦਸ਼ਾਹ ਦਾ ਸਤਿਗੁਰੂ ਜੀ ਦੇ ਕੋਲ ਜਾਣਾ ਜੀ। ਦੋ ਬੰਦਿਆਂ ਦੀ ਡਿਊਟੀ ਲਾਈ ਗਈ, ਦੋ ਬੰਦੇ ਔਰੰਗਜ਼ੇਬ ਨੇ ਆਪਣੇ ਕੋਲ ਸੱਦੇ। ਹਾਂਜੀ,
ਤਿੰਨ ਪ੍ਰਤ ਹੁਕਮ ਕਹੇ ਉਹ ਸਮਝਾਏ,
ਤੇ ਔਰੰਗਜ਼ੇਬ ਬਾਦਸ਼ਾਹ ਨੇ ਬੜੇ ਧਿਆਨ ਨਾਲ ਉਹਨਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾ ਦਿੱਤੀ ਜੀ। ਹਾਂਜੀ,
ਬੂਝ ਦਿਜਨ ਸੋ ਬਸਬੋ ਗ੍ਰਾਮੂ,
ਉਹਨੇ ਪੁੱਛਿਆ ਜੀ ਬ੍ਰਾਹਮਣਾਂ ਕੋਲੋਂ ਵੀ ਮਹਾਰਾਜ ਕਿੱਥੇ ਰਹਿੰਦੇ ਨੇ, ਤੇ ਕਸ਼ਮੀਰੀ ਬ੍ਰਾਹਮਣਾਂ ਨੇ ਫਿਰ ਦੱਸਿਆ ਵੀ ਸਾਡੇ ਸਤਿਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਰਹਿੰਦੇ ਨੇ ਜੀ, ਉਸ ਥਾਂ ਦਾ ਨਾਮ ਪੁੱਛਿਆ। ਹਾਂਜੀ,
ਸੋਢੀ ਤੇਗ ਬਹਾਦਰ ਨਾਮੂ,
ਤੇ ਜਾ ਕੇ ਵਾਹਿਗੁਰੂ ਇਹਨਾਂ ਨੇ ਔਰੰਗਜ਼ੇਬ ਬਾਦਸ਼ਾਹ ਉਹਨਾਂ ਨੂੰ ਦੱਸਦਾ ਵੀ ਸੋਢੀ ਨੇ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦਾ ਨਾਮ ਹੈ ਤੇ ਅਨੰਦਪੁਰ ਸਾਹਿਬ ਵਿੱਚ ਰਹਿੰਦੇ ਨੇ। ਉਹ ਤਾਂ ਨਹੀਂ ਸਾਹਿਬ ਕਹਿੰਦਾ ਜੀ, ਐਵੇਂ ਮੈਂ ਆਖਾਂ ਜੀ, ਇਹ ਤੇ ਆਪਾਂ ਆਪਣੇ ਵੱਲੋਂ ਭਾਵਨਾ ਨਾਲ ਬੋਲ ਰਹੇ ਹਾਂ ਜੀ, ਉਹ ਤੇ ਕੱਲਾ ਅਨੰਦਪੁਰ ਕਹਿੰਦਾ ਹੋਏਗਾ। ਹਾਂਜੀ,
ਜਾਏ ਹਕਾਰੋ ਇਤ ਕੋ ਲਿਆਵੋ,
ਪਰਵਾਨਾ ਦੇ ਤਾਂ ਚਿੱਠੀ ਦੇ ਦਿੱਤੀ ਜੀ ਉਹਨਾਂ ਦੋ ਬੰਦਿਆਂ ਨੂੰ ਜੀ, ਚਿੱਠੀ ਦੇ ਕੇ ਆਖਿਆ ਜਾਓ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੇਰੇ ਕੋਲ ਸੱਦ ਕੇ ਲੈ ਕੇ ਆਓ। ਗੱਦ ਕੇ ਆਖੋ
ਵਾਹਿਗੁਰੂ,
ਗੁਰਮੁਖੋ ਇਹ ਜਿਹੜੇ ਬਹੁਤੇ ਵੱਡੇ ਬਣੇ ਫਿਰਦੇ ਹੁੰਦੇ ਨਾ ਜੀ, ਧਾਰਮਿਕ ਪੁਰਸ਼ਾਂ ਦਾ ਸਤਿਕਾਰ ਕਰਨਾ ਨਹੀਂ ਇਹਨਾਂ ਨੂੰ ਆਉਂਦਾ ਹੁੰਦਾ ਜੀ। ਹਾਂਜੀ, ਜੇ ਸਤਿਕਾਰ ਕਰਦੇ ਵੀ ਨੇ ਤੇ ਆਪਣੇ ਮਤਲਬ ਲਈ ਕਰਦੇ ਜੀ, ਤੇ ਮਾਫ ਕਰਿਓ ਇਸੇ ਕਰਕੇ ਫਿਰ ਆਉਣ ਵਾਲੀਆਂ ਜੂਨਾਂ ਵਿੱਚ ਕੀੜੇ ਮਕੌੜੇ ਬਣ ਕੇ ਤੁਰੇ ਫਿਰਦੇ ਜੀ ਇਹ ਲੋਕ ਜੀ। ਇਹ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਮ ਜਾ ਹੀ ਜਾਣਦੇ ਜੀ, ਕਹਿਣ ਲੱਗਾ ਜਾਓ ਸੱਦ ਕੇ ਲੈ ਕੇ ਆਓ ਉਹਨਾਂ ਨੂੰ। ਹਾਂਜੀ,
ਆਏ ਕਿ ਨਹੀਂ ਭੇਤ ਕੋ ਪਾਵੋ,
ਜਾ ਕੇ ਇਹ ਵੀ ਪਤਾ ਕਰੋ ਵੀ ਉਹ ਆਉਣਗੇ ਜਾਂ ਨਹੀਂ ਆਉਣਗੇ, ਉਹਨਾਂ ਦਾ ਕਿਸ ਤਰ੍ਹਾਂ ਦਾ ਸੁਭਾਅ ਹੈ। ਹਾਂਜੀ,
ਕਹੋ ਦਿਖਾਵਨ ਅਜ਼ਮਤ ਕਰੈ,
ਹਾਂਜੀ
ਕਹਿ ਹਮਰੇ ਅਨੁਸਰਤਾ ਧਰੈ,
ਤੇ ਦੋ ਗੱਲਾਂ ਆਖੀਆਂ ਜੀ। ਗੱਜ ਕੇ ਆਖੋ
ਵਾਹਿਗੁਰੂ,
ਗੁਰੂ ਸਾਹਿਬ ਨੂੰ ਦੱਸ ਦਿਓ, ਵੈਸੇ ਤੇ ਮਹਾਰਾਜ ਮਿਹਰ ਹੀ ਕਰਨ ਕਥਾ ਸੁਣਾਉਣੀ ਪੈ ਰਹੀ ਹੈ, ਪਰ ਇਹਨਾਂ ਦੁਸ਼ਟਾਂ ਦੀ ਬੋਲੀ ਬੋਲਣ ਨੂੰ ਰੀ ਨਹੀਂ ਕਰਦਾ ਜੀ, ਕਿਉਂ ਇਹਨਾਂ ਨੇ ਬੜੇ ਉਹੋ ਜਿਹੇ ਵੀ ਬੋਲ ਬੋਲਣੇ ਜੀ ਜਿਹੜੇ ਸਤਿਗੁਰੂ ਜੀ ਦੀ ਸ਼ਾਨ ਵਿੱਚ ਨਹੀਂ ਹੈਗੇ ਜੀ। ਸਾਡੇ ਸਤਿਗੁਰੂ ਇੰਨੇ ਵੱਡੇ ਜੀ, ਮੇਰਾ ਗੁਰ ਪਰਮੇਸ਼ਰ ਸੁਖਦਾਈ। ਕਹਿਣ ਲੱਗਾ ਗੁਰੂ ਸਾਹਿਬ ਨੂੰ ਆਖੋ ਜਾਂ ਤੇ ਧਰਮ ਬਦਲ ਲੈਣ ਆਪਣਾ, ਇੱਕ ਗੱਲ ਜੀ ਜੇ ਧਰਮ ਨਹੀਂ ਬਦਲਣਾ ਫਿਰ ਸਾਨੂੰ ਕੋਈ ਵੱਡੀ ਸਾਰੀ ਕਰਾਮਾਤ ਕਰਕੇ ਵਿਖਾਉਣ ਜੀ। ਗੱਜ ਕੇ ਆਖੋ
ਵਾਹਿਗੁਰੂ।
ਭਾਵ ਅਸੀਂ ਮੰਨ ਜਾਈਏ ਵੀ ਇਹ ਵੀ ਤਾਕਤ ਵਾਲੇ ਹੈਗੇ ਤਾਂ ਨਹੀਂ ਅਸੀਂ ਇਹਨਾਂ ਨੂੰ ਛੇੜਨਾ ਜੀ। ਇਸ ਗੱਲ ਦਾ ਮਤਲਬ ਇਹ ਸੀਗਾ ਜੀ, ਅਸੀਂ ਮੰਨ ਜਾਈਏ ਵੀ ਇਹ ਤਾਕਤ ਵਾਲੇ ਨੇ, ਇਹਨਾਂ ਨੂੰ ਛੇੜਖਾਨੀ ਨਹੀਂ ਇਹਨਾਂ ਨਾਲ ਕਰਨੀ ਜੀ, ਅਤੇ ਜੇ ਕਰਾਮਾਤ ਨਹੀਂ ਵਿਖਾ ਸਕਦੇ ਤੇ ਫਿਰ ਮੁਸਲਮਾਨ ਧਰਮ ਵਿੱਚ ਆਉਣ ਵਾਸਤੇ ਤਿਆਰ ਹੋ ਜਾਣ। ਹਾਂਜੀ,
ਸੁਨਤ ਹੁਕਮ ਕੋ ਕੀਨਸ ਤਿਆਰੀ।
ਉਹ ਦੋ ਐਦੀ ਜਿਹੜੇ ਸਨ ਜਿਨ੍ਹਾਂ ਪਰਵਾਨਾ ਲੈ ਕੇ ਜਾਣਾ ਸੀਗਾ, ਉਹਨਾਂ ਤਿਆਰੀ ਕੀਤੀ ਜੀ। ਹਾਂਜੀ,
ਨਾਮ ਆਨੰਦਪੁਰ ਦਿਜਨ ਉਚਾਰੀ।
ਆਨੰਦਪੁਰ ਸਾਹਿਬ ਨੂੰ ਤੁਰ ਪਏ ਜੀ ਉਹ। ਹਾਂਜੀ,
ਦਿੱਲੀ ਤੇ ਸੁਨ ਬਾਹਰ ਪਏ।
ਹਾਂਜੀ,
ਸ੍ਰੀ ਗੁਰੂ ਸਨਮੁਖ ਪੰਥ ਸਿਧਾਏ।
ਦਿੱਲੀ ਤੋਂ ਬਾਹਰ ਆਏ, ਤਿਆਰੀ ਕੀਤੀ, ਆਨੰਦਪੁਰ ਸਾਹਿਬ ਨੂੰ ਮੁੱਖ ਕਰ ਲਿਆ ਉਹਨਾਂ ਦੋ ਬੰਦਿਆਂ ਨੇ ਜੀ। ਨਾਲ ਬੜੀ ਫੌਜ ਸੀ ਜੀ ਉਹਨਾਂ ਦੇ ਜੀ, ਤੇ ਦੋ ਬੰਦੇ ਬੜੀ ਟੌਰ ਨਾਲ ਆਉਣ ਲੱਗੇ ਆਨੰਦਪੁਰ ਸਾਹਿਬ। ਹਾਂਜੀ,
ਅਹਦੀ ਚੜ੍ਹ ਕਰ ਖਾਟ ਪਰ ਸਭ ਸਮਾਜ ਤਰ ਪਾਸ।
ਗੱਜ ਕੇ ਆਖੋ ਵਾਹਿਗੁਰੂ, ਗੱਜ ਕੇ। ਭਾਈ ਸੰਤੋਖ ਸਿੰਘ ਜੀ ਲਿਖਦੇ, ਕਹਿਣ ਲੱਗੇ ਜਿਹੜੇ ਉਹ ਦੋ ਬੰਦੇ ਆ ਰਹੇ ਨੇ ਨਾ, ਦੋਵੇਂ ਆਪੋ ਆਪਣੇ ਮੰਜਿਆਂ ਤੇ ਚੜ੍ਹ ਕੇ ਆ ਰਹੇ ਜੀ। ਸੰਗਤ ਜੀ, ਇੱਕ ਗੱਲ ਦਾ ਬੜਾ ਚੇਤਾ ਰੱਖਿਓ, ਜਿਹੋ ਜਿਹਾ ਬੰਦਾ ਅੰਨ ਛਕੇਗਾ ਨਾ ਜੀ, ਉਹਦਾ ਮਨ ਉਹੋ ਜਿਹਾ ਹੀ ਹੋ ਜਾਏਗਾ ਜੀ। ਇਸੇ ਕਰਕੇ ਧਾਰਮਿਕ ਪੁਰਸ਼ ਧਰਮ ਦੀ ਕਮਾਈ ਉੱਤੇ ਬਹੁਤਾ ਜ਼ੋਰ ਦਿੰਦੇ ਜੀ। ਕਮਾਈ ਧਰਮ ਦੀ ਹੋਣੀ ਚਾਹੀਦੀ ਹੈ, ਧਰਮ ਦੀ ਕਮਾਈ ਹੋਏਗੀ, ਮਨ ਧਾਰਮਿਕ ਬਣਿਆ ਰਹੇਗਾ ਬੰਦੇ ਦਾ ਜੀ, ਮਨ ਸ਼ੁਭ ਬਣਿਆ ਰਹੇਗਾ। ਹੁਣ ਅੰਨ ਖਾਣਾ ਔਰੰਗਜ਼ੇਬ ਦਾ ਤੇ ਮਤ ਤੇ ਪਵਿੱਤਰ ਰਹਿ ਨਹੀਂ ਸਕਦੀ ਜੀ। ਹਾਂਜੀ, ਵਿਹਲੜ ਮੰਜਿਆਂ ਤੇ ਬਹਿ ਕੇ ਤੁਰ ਪਏ ਜੀ, ਮੰਜਿਆਂ ਤੇ ਜੀ। ਇੱਕ ਬੰਦਾ ਇੱਕ ਮੰਜੇ ਤੇ ਬਹਿ ਗਿਆ, ਇੱਕ ਇੱਕ ਤੇ ਬਹਿ ਗਿਆ ਜੀ, ਹੱਦ ਹੋ ਗਈ, ਤੁਰਨ ਲੱਗਿਆ ਵੀ ਭਾਰ ਆਉਂਦਾ ਸੀ ਇਹਨਾਂ ਨੂੰ ਜੀ। ਗੱਦ ਕੇ ਆਖੋ
ਵਾਹਿਗੁਰੂ।
ਉਹ ਅੰਨ ਜੂ ਉਹੋ ਜਿਹਾ ਅੰਦਰ ਗਿਆ ਸੀਗਾ ਜੀ। ਹਾਂਜੀ, ਮੰਜਿਆਂ ਤੇ ਬਹਿ ਗਏ ਦੋ ਬੰਦੇ ਤੇ ਦੋ ਮੰਜੇ ਉਹਨਾਂ ਵਾਸਤੇ ਜੀ। ਭਾਈ ਸਾਹਿਬ ਲਿਖਦੇ, ਅਹਿਦ ਦੀ ਚੜ ਕਰ ਖਾਟ ਪਰ, ਖਾਟ ਕਹਿੰਦੇ ਮੰਜਿਆਂ ਨੂੰ ਜੀ, ਜਿਹੜੇ ਚਾਰ ਪਾਵੇ ਹੋਣ ਜੀ। ਹਾਂਜੀ, ਤੇ ਚਾਰ ਬੰਦਿਆਂ ਨੇ ਮੰਜੇ ਚੁੱਕੇ ਹੁੰਦੇ ਸੀ ਜੀ ਉਹਨਾਂ ਦੇ ਜੀ, ਤੇ ਨਾਲ ਖਾਣ ਪੀਣ ਵਾਲਾ ਸਾਜੋ ਸਮਾਨ ਲੈ ਲਿਆ ਜੀ। ਦਿੱਲੀ ਤੋਂ ਆਨੰਦਪੁਰ ਸਾਹਿਬ ਆਉਂਦਿਆਂ ਵੀ ਤਾਂ ਟਾਈਮ ਲੱਗਣਾ ਸੀ ਨਾ ਜੀ। ਹਾਂਜੀ,
ਨਿਕਸੇ ਪੁਰ ਤੇ ਨਰਨ ਸਿਰ ਉਧਰ ਉਠਾਏ ਸਤਾਸ।
ਤੇ ਬੰਦਿਆਂ ਨੇ ਉਹ ਮੰਜੇ ਚੁੱਕੇ ਜੀ, ਚਾਰ ਬੰਦਿਆਂ ਨੇ। ਹਾਂਜੀ, ਵੇਖ ਲਓ, ਦੋ ਬੰਦੇ ਤੇ ਚੁੱਕਣ ਵਾਲੇ ਅੱਠ ਜੀ। ਗੱਜ ਕੇ ਆਖੋ ਵਾਹਿਗੁਰੂ। ਜਿੰਦਿਆਂ ਜੀ ਮਰੇ ਪਏ ਜੀ। ਹਾਂਜੀ, ਜਿੰਦਿਆਂ ਜੀ ਮਰੇ ਪਏ ਜੀ, ਮੰਜੇ ਤੇ ਜਾਂਦੇ ਜੀ, ਤੇ ਚਾਰ ਬੰਦਿਆਂ ਨੇ ਪਾਵੇ ਫੜੇ ਹੋਣੇ ਚਾਰ ਉਹਦੇ ਜੀ, ਤੇ ਤੁਰੇ ਜਾਣ ਜੀ ਆਨੰਦਪੁਰ ਸਾਹਿਬ ਨੂੰ। ਹਾਂਜੀ,
ਆਗੇ ਗ੍ਰਾਮ ਗਮਨ ਤੇ ਪਾਵੇ,
ਹੌਲੀ ਹੌਲੀ ਰਸਤੇ ਵਿੱਚ ਪਿੰਡ ਆਉਣੇ ਜੀ ਕਈ। ਹਾਂਜੀ,
ਪਾਸ਼ਲ ਨਰ ਤਿੰਨ ਖਾਟ ਟਿਕਾਵੇ,
ਤੇ ਜਿਹੜਾ ਪਿੰਡ ਆਉਣਾ ਨਾ ਜੀ, ਤੇ ਉਹ ਬੰਦੇ ਥੱਕੇ ਹੁੰਦੇ ਸੀਗੇ ਜੀ, ਉਹਨਾਂ ਉਹ ਮੰਜਾ ਉਸੇ ਪਿੰਡ ਵਿੱਚ ਟਿਕਾ ਦੇਣਾ ਜੀ। ਗੱਜ ਕੇ ਆਖੋ
ਵਾਹਿਗੁਰੂ।
ਤੇ ਆ ਜਿਹੜੇ ਝੋਲੀ ਚੁੱਕ ਹੁੰਦੇ ਜੀ ਲੀਡਰਾਂ ਦੇ, ਇਹ ਕਿਹੜੇ ਘੱਟ ਹੁੰਦੇ ਜੀ, ਲੀਡਰਾਂ ਦੇ ਨਾਲ ਰਹਿ ਕੇ ਲੀਡਰ ਹੀ ਬਣੇ ਹੁੰਦੇ ਜੀ ਇਹ ਵੀ। ਗੱਜ ਕੇ ਆਖੋ ਵਾਹਿਗੁਰੂ। ਇਹ ਘੱਟ ਥੋੜੀ ਸਮਝਦੇ ਆਪਣੇ ਆਪ ਨੂੰ ਜੀ, ਉਹ ਬੰਦੇ ਵੀ ਆਪਣੇ ਆਪ ਨੂੰ ਔਰੰਗਜ਼ੇਬ ਹੀ ਮੰਨਦੇ ਸੀਗੇ ਜੀ, ਬਸ ਮੰਜਿਆਂ ਤੋਂ ਨਾ ਉਹਨਾਂ ਨੇ ਹਿੱਲਣਾ ਜੀ। ਹਾਂਜੀ,
ਤਹਿ ਤੇ ਨਏ ਨਿਕਾਸ ਬਿਗਾਰੀ, ਆਏ ਉਠਾਵੇ ਲੇ ਸਿਰ ਧਾਰੀ,
ਉੱਥੇ ਖੁੱਲਾ ਛਕਣਾ ਜੀ, ਫਿਰ ਉਹਨਾਂ ਵਿਚਾਰਿਆਂ ਮੰਜਾ ਚੁੱਕਣਾ ਤੇ ਅੱਗੇ ਆਨੰਦਪੁਰ ਸਾਹਿਬ ਨੂੰ ਆ ਰਹੇ ਜੀ ਉਹ। ਹਾਂਜੀ,
ਬੈਠ ਮੰਚ ਪਰ ਪੰਥ ਪਿਆਨ ਹੈ,
ਬਸ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਉਹ ਦੋਵੇਂ ਬੰਦੇ ਆ ਰਹੇ ਨੇ ਮਹਾਰਾਜ ਨੂੰ ਇਹ ਕਹਿਣ ਵਾਸਤੇ ਵੀ ਦਿੱਲੀ ਆਓ, ਤੇ ਮੰਜੇ ਧੋਨੀ ਹਿੱਲ ਰਹੇ ਜੀ। ਹਾਂਜੀ,
ਸਰਬ ਪ੍ਰਜਾ ਪਰ ਹੁਕਮ ਬਖਾਨੇ,
ਬਸ ਜਿਸ ਪਿੰਡ ਵਿੱਚ ਜਾਣਾ ਔਰੰਗਜ਼ੇਬ ਦਾ ਨਾਮ ਲੈ ਕੇ ਉਹਨਾਂ ਤੇ ਹੁਕਮ ਕਰਨਾ ਜੀ ਇਹਨਾਂ ਬੰਦਿਆਂ ਨੇ। ਗੱਜ ਕੇ ਆਖੋ
ਵਾਹਿਗੁਰੂ।
ਕਿਸੇ ਨਿਮਰਤਾ ਵਾਲੇ ਦਾ ਪ੍ਰਸ਼ਾਦਾ ਛਕਿਆ ਹੋਵੇ ਤੇ ਅੰਦਰ ਨਿਮਰਤਾ ਆਏ ਜੀ, ਹੁਕਮੀ ਬੰਦੇ ਦਾ ਛਕਣਾ ਪ੍ਰਸ਼ਾਦਾ ਤੋਂ ਹੁਕਮ ਦੀ ਆਦਤ ਪੈ ਜੀ ਜੀ ਇਹਨਾਂ ਨੂੰ, ਮਾਰਦੇ ਹੁੰਦੇ ਸੀ ਦਬਕੇ ਜੀ ਜਾ ਕੇ ਪਿੰਡਾਂ ਵਿੱਚ। ਹਾਂਜੀ,
ਲੇਤ ਸਭਨ ਤੇ ਕ੍ਰਿਤ ਮਿਸ਼ਟਾਨ,
ਤੇ ਜਿੱਥੇ ਜਾਣਾ ਖੰਡ ਲੈਣੀ ਤੇ ਘਿਓ ਲੈਣਾ ਉਹਨਾਂ ਦੇ ਕੋਲੋਂ ਜੀ ਇਹਨਾਂ ਨੇ। ਹਾਂਜੀ,
ਆਮਿਖ ਸੋ ਆਹਾਰ ਕਰ ਖਾਨ,
ਤੇ ਵਾਹਿਗੁਰੂ ਬਖਸ਼ੀ ਲਏ ਜੀ। ਹਾਂਜੀ, ਜਿੱਥੇ ਜਾਣਾ ਉੱਥੇ ਕਿਸੇ ਨਾ ਕਿਸੇ ਪਸ਼ੂ ਨੂੰ ਵੱਢ ਕੇ ਖਾਂਦੇ ਹੁੰਦੇ ਸੀਗੇ ਜੀ। ਹਾਂਜੀ, ਬਿਰਤੀ ਉਹੋ ਜਿਹੀ ਬਣ ਚੁੱਕੀ ਸੀ ਨਾ ਜੀ। ਅਜੇ ਅਹਿਦੀਏ ਚ ਤੇ ਉਹ ਦੁਸ਼ਟ ਜਿਹੜਾ ਉੱਥੇ ਬੈਠਾ ਉਹ ਕਿਹੋ ਜਿਹਾ ਹੋਏਗਾ ਜੀ? ਔਰੰਗਜ਼ੇਬ ਜੀ ਅਜੇ ਉਹਦੇ ਚੇਲੇ ਨੇ ਜੀ। ਹਾਂਜੀ, ਜਿਹੜੇ ਪਿੰਡ ਜਾਣਾ ਪਸ਼ੂ ਵੱਢ ਕੇ ਖਾਣਾ ਜੀ ਇਹਨਾਂ ਨੇ। ਹਾਂਜੀ,
ਸਨੇ ਸਨੇ ਮਾਰਗ ਮਹਿ ਚਾਲੈ,
ਹਾਂਜੀ,
ਨਿਤ ਅਨੰਦਪੁਰ ਨਾਮ ਸੰਭਾਲੈ,
ਬਸ ਅਨੰਦਪੁਰ ਸਾਹਿਬ ਦਾ ਰਸਤਾ ਪੁੱਛਦੇ ਹੋਏ ਜਾ ਰਹੇ ਜੀ। ਹਾਂਜੀ,
ਚਲਤ ਚਲਤ ਕੇਤਿਕ ਦਿਨ ਮਾਹੀ,
ਚਲਦਿਆਂ ਚਲਦਿਆਂ ਮੰਜੇ ਤੇ ਬੈਠਿਆਂ ਬੈਠਿਆਂ ਕਈ ਦਿਨ ਬਤੀਤ ਹੋ ਗਏ ਜੀ।
ਨਰਨ ਸੀਸ ਪਰ ਉੱਠੇ ਸੋ ਜਾਹੀ,
ਹੁਣ ਤੇ ਉਹ ਵੀ ਕਲਪ ਗਏ ਜੀ ਜਿਨ੍ਹਾਂ ਨੂੰ ਜਿਨ੍ਹਾਂ ਨੇ ਇਹਨਾਂ ਨੂੰ ਮੰਜਿਆ ਤੇ ਚੁੱਕਿਆ ਸੀਗਾ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਉਹ ਵੀ ਦਵਾਈਆਂ ਪਾਉਣ ਵੀ ਕਦੋਂ ਅਨੰਦਪੁਰ ਸਾਹਿਬ ਆਵੇ। ਹਾਂਜੀ,
ਸੱਤ ਦਰਵ ਤੀਰ ਪਹੁੰਚੇ ਆਏ,
ਹੌਲੀ ਹੌਲੀ ਸਤਲੁਜ ਦਰਿਆ ਤੇ ਆ ਗਏ ਜੀ ਉਹ ਬੰਦੇ। ਹਾਂਜੀ,
ਕਰਤ ਹੁਕਮ ਕੋ ਗਮਨਤ ਜਾਏ,
ਹੁਕਮ ਕਰਦੇ ਕਰਦੇ ਸਤਲੁਜ ਦਰਿਆ ਵੀ ਇਹਨਾਂ ਨੇ ਪਾਰ ਕੀਤਾ ਜੀ। ਹਾਂਜੀ,
ਆਏ ਅਨੰਦਪੁਰ ਕੀਨਸ ਡੇਰਾ,
ਤੇ ਫਿਰ ਆਨੰਦਾਂ ਦੇ ਪੁਰੀ ਵਿੱਚ ਆਏ ਜੀ। ਜਦੋਂ ਇਹ ਅਨੰਦਪੁਰ ਸਾਹਿਬ ਆਏ ਨਾ ਜੀ, ਮਨ ਤੇ ਸੀ ਇਹਨਾਂ ਦੇ ਬੜੇ ਕਠੋਰ। ਪਸ਼ੂ ਵੱਢ ਕੇ ਖਾਣ ਵਾਲਾ ਬੰਦਾ ਕਿੱਡਾ ਕੁ ਮਨ ਪਵਿੱਤਰ ਹੋਏਗਾ ਜੀ ਉਹਦਾ ਜੀ। ਮਨ ਸੀ ਇਹਨਾਂ ਦੇ ਬੜੇ ਕਠੋਰ, ਪਰ ਅਨੰਦਪੁਰ ਸਾਹਿਬ ਦੀ ਹਵਾ ਨੇ ਇਹਨਾਂ ਉੱਤੇ ਅਸਰ ਕੀਤਾ ਜੀ। ਥੋੜਾ ਜਿਹਾ ਨਾ ਜੀ ਇਹਨਾਂ ਨੂੰ ਸਿਦਕ ਜਿਹਾ ਆਇਆ ਜੀ ਅਨੰਦਪੁਰ ਸਾਹਿਬ ਆ ਕੇ। ਹਾਂਜੀ,
ਚੜੇ ਮੰਚ ਬੈਠੇ ਤੇ ਸਵੇਰਾ,
ਪਰ ਮੰਜੇ ਤੋਂ ਨੀ ਹਿੱਲੇ ਜੀ। ਹਾਂਜੀ, ਜਦੋਂ ਅਨੰਦਪੁਰ ਸਾਹਿਬ ਆਏ ਉਹਨਾਂ ਬੰਦਿਆਂ ਨੇ ਮੰਜੇ ਆਪਣੇ ਮੋਢਿਆਂ ਤੋਂ ਲਾ ਕੇ ਥੱਲੇ ਰੱਖਤੇ। ਹਾਂਜੀ,
ਖਾਣ ਪਾਨ ਕਰ ਨਿਸਾ ਬਿਤਾਈ,
ਖਾ ਪੀ ਕੇ ਰਾਤ ਬਤੀਤ ਕੀਤੀ ਜੀ ਇਹਨਾਂ ਨੇ। ਹਾਂਜੀ,
ਜਾਗੇ ਪੁੰਨ ਪ੍ਰਭਾਤ ਹੋਏ ਆਈ,
ਦਿਨ ਚੜਿਆ ਤੇ ਨਹਾਤੇ ਧੋਤੇ। ਇਹੋ ਜਿਹੇ ਆਲਸੀਆਂ ਦਾ ਜ਼ੋਰ ਨਹੀਂ ਚੱਲਦਾ, ਭਾਵੇਂ ਮੰਜੇ ਤੇ ਹੀ ਨਹਾ ਲੈਣ ਜੀਏ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਮੰਜੇ ਤੇ ਹੀ ਭਾਵੇਂ ਇਸ਼ਨਾਨ ਕਰਾ ਦਿਓ ਇਹਨਾਂ ਦਾ ਜੀ, ਉਹ ਜ਼ੋਰ ਨਹੀਂ ਨਾ ਜੀ ਚੱਲਦਾ ਜੀ। ਹਾਂਜੀ, ਮੰਜਾ ਗਿੱਲਾ ਹੋ ਜਾਏਗਾ, ਗਿੱਲੇ ਮੰਜੇ ਤੇ ਬਹਿਣਾ ਔਖਾ ਹੋ ਜਾਏਗਾ ਜੀ। ਇਹ ਆਲਸੀ ਫੌਜ ਜਿਹੜੀ ਉਹ ਇਹੋ ਜਿਹੀ ਹੁੰਦੀ ਹੈ ਜੀ, ਜਿਹੜੇ ਆਲਸੀ ਹੁੰਦੇ ਨਾ ਜੀ ਉਹ ਇਹੋ ਜਿਹੇ ਹੁੰਦੇ ਜੀ। ਦੋ ਆਲਸੀ ਲੰਮੇ ਪਏ ਜੀ, ਅੱਜ ਕੇ ਆਖੋ ਵਾਹਿਗੁਰੂ। ਦੋ ਆਲਸੀ ਲੰਮੇ ਪਏ ਤੇ ਇੱਕ ਆਲਸੀ ਦੇ ਨਾ ਜੀ ਇੱਥੇ ਸੇਬ ਪਿਆ ਸੀਗਾ ਜੀ। ਉਹ ਇੱਕ ਬੰਦਾ ਆਇਆ ਜੀ, ਉਹ ਕਹਿੰਦਾ ਮੇਰੀ ਗੱਲ ਸੁਣ, ਆ ਜਿਹੜਾ ਮੇਰਾ ਲਾਗੇ ਆਲਸੀ ਲੰਮਾ ਪਿਆ ਨਾ, ਇਹ ਕੱਲ ਦਾ ਭੁੱਖਾ ਲੰਮੇ ਪਿਆ ਇੱਥੇ, ਤੇ ਤੂੰ ਇੱਕ ਕੰਮ ਕਰ, ਆ ਸੇਬ ਲੈ ਲਾ ਤੇ ਕੱਟ ਕੇ ਇਹਦੇ ਮੂੰਹ ਚ ਪਾ ਦੇ। ਗੱਜ ਕੇ ਆਖੋ ਵਾਹਿਗੁਰੂ। ਹੈ, ਕੱਟ ਕੇ ਇਹਦੇ ਮੂੰਹ ਚ ਪਾ ਦੇ। ਉਹ ਕਹਿੰਦਾ ਵੀ ਕੀ ਗੱਲ, ਹੈ ਤੁਸੀਂ ਆਪ ਪਾ ਲਓ। ਉਹ ਕਹਿਣ ਲੱਗਾ ਮੈਂ ਵੀ ਪਰਸੋਂ ਦਾ ਭੁੱਖਾ, ਜੇ ਮੇਰੇ ਚ ਇੰਨਾ ਉਦਮ ਹੁੰਦਾ ਤਾਂ ਮੈਂ ਆਪਣੇ ਮੂੰਹ ਚ ਨਾ ਪਾਉਂਦਾ। ਕਹਿਣ ਲੱਗਾ ਹੈ, ਇਹ ਆਲਸੀਆਂ ਦਾ ਇਸੇ ਤਰ੍ਹਾਂ ਦਾ ਹੀ ਕੰਮ ਹੁੰਦਾ ਜੀ। ਉਹ ਮਤਜੂ ਉਹ ਹੀ ਬਣ ਚੁੱਕੀ ਸੀਗੀ ਜੀ, ਹੁਕਮ ਚਲਾਉਣ ਦੀ ਆਦਤ। ਉੱਠੇ ਨਹਾਤੇ ਧੋਤੇ ਤੇ ਮੰਜੇ ਫਿਰ ਚੁੱਕੇ ਗੁਰੂ ਜੀ ਦੇ ਦਰਬਾਰ ਅੱਗੇ ਜੀ। ਹਾਂਜੀ,
ਬੈਠਣ ਸਭਾ ਸਮਾਂ ਸੁਣ ਕਰਕੇ,
ਇਹ ਬਾਹਰ ਮੰਜਿਆਂ ਤੇ ਬੈਠੇ ਜੀ, ਅੰਦਰ ਰਹਿਮਤਾਂ ਦੇ ਘਰ, ਸਤਿਗੁਰੂ ਦੇਨ ਦੁਨੀਆਂ ਦੇ ਮਾਲਕ ਸ਼ਹਿਨਸ਼ਾਹ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਿੱਖਾਂ ਵਿੱਚ ਬੈਠੇ ਨੇ ਜੀ। ਹਾਂਜੀ,
ਗੁਰ ਸੋ ਮਿਲਨ ਲਾਲਸਾ ਧਰ ਕੇ,
ਹਾਂਜੀ,
ਭਏ ਤਿਆਰ ਅਹਿਦੀ ਤਬ ਦੌਨ,
ਹਾਂਜੀ,
ਫਿਰਤਾ ਸਿੰਘ ਪੌਰ ਤਹਿ ਤੌਨ।
ਤੇ ਗੱਲ ਕੀ ਜੀ, ਇਹਨਾਂ ਦੇ ਮੰਜੇ ਪਹੁੰਚੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਬਾਰ ਅੱਗੇ ਜੀ। ਹਾਂਜੀ,
ਸੁਧ ਸਤਿਗੁਰ ਕੇ ਨਿਕਟ ਪਠਾਏਵ, ਸ਼ਾਹ ਹੁਕਮ ਤੇ ਹਮ ਚੱਲ ਆਏਵ।
ਤੇ ਜਾ ਕੇ ਜਦੋਂ ਇਹਨਾਂ ਦੇ ਬੰਦਿਆਂ ਨੇ ਦੱਸਿਆ, ਸਤਿਗੁਰੂ ਦੇ ਦਰਬਾਰ ਦੇ ਬਾਹਰ ਜਿਹੜਾ ਚੋਬਦਾਰ ਖਲੋਤਾ ਸੀ ਨਾ ਜੀ, ਉਹਨੇ ਪੁੱਛਿਆ ਵੀ ਹਾਂਜੀ ਭਾਈ। ਕਹਿਣ ਲੱਗੇ ਅਸੀਂ ਔਰੰਗਜ਼ੇਬ ਦੇ ਬੰਦੇ ਹਾਂ ਤੇ ਸਾਨੂੰ ਔਰੰਗਜ਼ੇਬ ਬਾਦਸ਼ਾਹ ਨੇ ਭੇਜਿਆ ਗੁਰੂ ਜੀ ਦੇ ਕੋਲ ਜੀ। ਹਾਂਜੀ,
ਗੁਰੂ ਹਕਾਰਨ ਦਿੱਲੀਪੁਰ ਮੈਂ,
ਅਸੀਂ ਸਤਿਗੁਰੂ ਜੀ ਨੂੰ ਦਿੱਲੀ ਸੱਦਣ ਵਾਸਤੇ ਆਏ ਹਾਂ, ਸਾਡਾ ਬਾਦਸ਼ਾਹ ਗੁਰੂ ਜੀ ਨੂੰ ਦਿੱਲੀ ਸੱਦ ਰਿਹਾ। ਹਾਂਜੀ,
ਦਿੱਲੀ ਪਤ ਚਾਹਤ ਭਾ ਉਰਮੈ,
ਹਾਂਜੀ,
ਇਸ ਕਾਰਜ ਕੋ ਹਮ ਚੱਲ ਆਏ,
ਹਾਂਜੀ,
ਮਿਲਿਓ ਚਾਹੇ ਤਿੰਨ ਦਰਸ਼ਨ ਪਾਏ।
ਤੇ ਅਸੀਂ ਗੁਰੂ ਜੀ ਨੂੰ ਮਿਲਣਾ ਚਾਹੁੰਦੇ ਹਾਂ, ਮਹਾਰਾਜ ਨੂੰ ਦੱਸੋ ਔਰੰਗਜ਼ੇਬ ਦੇ ਦੋ ਅਹਿਦੀ ਆਏ ਪਰਵਾਨਾ ਲੈ ਕੇ।
ਹਾਂਜੀ, ਸੁਨਤ ਪਾਸ ਗੁਰਦਾਸ ਪਿਆਨਾ,
ਹਾਂਜੀ,
ਸਭ ਪ੍ਰਸੰਗ ਅਹਿਦੀਨ ਬਖਾਨਾ
ਤੇ ਗੱਜ ਕੇ ਆਖੋ ਵਾਹਿਗੁਰੂ। ਅੰਦਰ ਸੱਚੇ ਪਾਤਸ਼ਾਹ ਬੈਠੇ, ਗੁਰੂ ਕਾ ਸਿੱਖ ਮਹਾਰਾਜ ਸਾਹਿਬ ਉੱਤੇ ਚੌਰ ਸਭ ਕਰ ਰਿਹਾ। ਗੁਰੂ ਕੇ ਸਿੱਖ ਐ ਦੇਵਤਿਆਂ ਦੀ ਤਰ੍ਹਾਂ ਸੱਜੇ ਹੋਏ ਤੇ ਧੰਨ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਗੁਰੂ ਕੇ ਸਿੱਖ ਨੇ ਜਾ ਕੇ ਉਹਨਾਂ ਆਲਸੀ ਅਹਿਦੀਆਂ ਦੇ ਬਾਰੇ ਦੱਸਿਆ ਜੀ। ਹਾਂਜੀ,
ਫਿਰੇ ਪੌਰ ਦਵੈ ਸ਼ਾਹ ਪਠਾਏ,
ਦੋ ਬੰਦੇ ਬਾਹਰ ਹੈਗੇ ਨੇ ਮੰਜਿਆਂ ਤੇ ਬੈਠੇ ਨੇ, ਨਾਲ ਉਹਨਾਂ ਦੇ ਕੁਝ ਹੋਰ ਬੰਦੇ ਨੇ। ਉਹ ਇਹ ਦੱਸਦੇ ਨੇ ਵੀ ਔਰੰਗਜ਼ੇਬ ਬਾਦਸ਼ਾਹ ਨੇ ਉਹਨਾਂ ਨੂੰ ਭੇਜਿਆ ਮਹਾਰਾਜ।
ਹਾਂਜੀ, ਕਹੈ ਸੋ ਹਮ ਲੈਬੇ ਗੁਰ ਆਏ
ਤੇ ਮਹਾਰਾਜ ਉਹ ਆਪਣੇ ਮੁਖੋਂ ਇਹ ਬੋਲ ਰਹੇ ਨੇ ਵੀ ਅਸੀਂ ਗੁਰੂ ਸਾਹਿਬ ਨੂੰ ਦਿੱਲੀ ਸੱਦਣ ਵਾਸਤੇ ਆਏ ਆ। ਹਾਂਜੀ,
ਅੰਤਰਜਾਮੀ ਸ਼੍ਰੀ ਗੁਰਦੇਵ
ਤੇ ਹੱਥ ਜੋੜੋ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਪਿਆਰ ਨਾਲ ਆਖੋ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਸੱਚੇ ਪਾਤਸ਼ਾਹ ਮਹਾਰਾਜ ਸਿੱਖ ਦੀ ਸਾਰੀ ਗੱਲ ਬੜੇ ਧਿਆਨ ਨਾਲ ਸੁਣ ਰਹੇ ਜੀ। ਹਾਂਜੀ,
ਭੂਤ ਭਵਿੱਖਿਅਤ ਲਖੈ ਸਭ ਭੇ,
ਮਹਾਰਾਜ ਸੱਚੇ ਪਾਤਸ਼ਾਹ ਭੂਤ ਭਵਿੱਖ ਵਰਤਮਾਨ ਸਭ ਕੁਝ ਜਾਣਦੇ ਨੇ। ਗੁਰਮੁਖੋ ਆਪਾਂ ਮਹਾਰਾਜ ਦੀ ਹਾਜ਼ਰੀ ਚ ਬੈਠੇ ਹਾਂ ਜੀ, ਸਤਿਗੁਰੂ ਉਹ ਚੇ ਜੀ, ਸਾਡਾ ਬੀਤ ਚੁੱਕਿਆ ਸਮਾਂ ਵੀ ਸਤਿਗੁਰੂ ਨੂੰ ਪਤਾ ਜੀ। ਇਹ ਮੇਰੇ ਸਤਿਗੁਰੂ ਦੀਆਂ ਰਹਿਮਤਾਂ ਸਤਿਗੁਰੂ ਨੇ ਪੜਦੇ ਪਾਏ ਜੀ। ਹਾਂਜੀ, ਵਰਤਮਾਨ ਤੇ ਚੱਲ ਹੀ ਰਿਹਾ ਜੀ ਤੇ ਸਤਿਗੁਰੂ ਨੂੰ ਸਾਡਾ ਆਉਣ ਵਾਲਾ ਸਮਾਂ ਵੀ ਪਤਾ ਵੀ ਆਉਣ ਵਾਲਾ ਸਮਾਂ ਇਹਨਾਂ ਦਾ ਕਿਹੋ ਜਿਹਾ ਹੈਗਾ ਜੀ। ਜਿਹੜਾ ਤੇ ਆਉਂਦਾ ਰਹੇਗਾ, ਜੇ ਆਉਣ ਵਾਲਾ ਸਮਾਂ ਮਾੜਾ ਵੀ ਹੈਗਾ ਤੇ ਗੁਰੂ ਸਾਹਿਬ ਨੇ ਵਧੀਆ ਕਰ ਦੇਣਾ ਜੀ। ਮਹਾਰਾਜ ਦੇ ਦਰਸ਼ਨਾਂ ਦਾ ਇੰਨਾ ਪ੍ਰਤਾਪ ਹੈ ਜੀ। ਭੂਤ ਭਵਿੱਖ ਵਰਤਮਾਨ ਸਾਰੀ ਗੱਲ ਨੂੰ ਜਾਣਨ ਵਾਲੇ ਸਤਿਗੁਰੂ ਜੀ
ਸਹਿਜ ਸੁਭਾਇਕ ਬਾਕ ਉਚਾਰੇ,
ਮਹਾਰਾਜ ਨੇ ਸਹਿਜ ਸੁਭਾਅ ਬਾਕ ਆਖਿਆ ਜੀ, ਖੁਸ਼ ਹੋ ਕੇ ਜੀ, ਖੁਸ਼ ਹੋ ਕੇ। ਹਾਂਜੀ, ਸਹਿਜ ਸੁਭਾਅ ਮਹਾਰਾਜ ਨੇ ਬਚਨ ਕਿਹਾ ਜੀ। ਹਾਂਜੀ,
ਆਏ ਜਮ ਕੇ ਅਬੈਰ ਬਾਵਰੇ,
ਗੱਜ ਕੇ ਆਖੋ ਵਾਹਿਗੁਰੂ। ਜਿਵੇਂ ਜਿਹੜਾ ਮੋੜ ਤੇ ਖਲੋਤਾ ਹੋਵੇ ਤੇ ਨਜਾਇਜ਼ ਹੀ ਹਰ ਇੱਕ ਨੂੰ ਘੇਰੀ ਜਾਏ ਤੇ ਸਾਡੇ ਕਈ ਬੰਦੇ ਕਹਿੰਦੇ ਵੀ ਜਮ ਖਲੋਤੇ ਨੇ, ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਸਹਿਜ ਸੁਭਾਅ ਖੁਸ਼ ਹੋ ਕੇ, ਇਹ ਨੀ ਵੀ ਕਿਸੇ ਡਰ ਵਿੱਚ ਕਿਸੇ ਭੈ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੋ ਤੇਵੇਂ ਆਉਂਦੇ ਜਿਵੇਂ ਜੰਮ ਆਉਂਦੇ, ਕਹਿੰਦੇ ਇਹ ਤੇਵੇਂ ਆਏ ਖੁਸ਼ ਹੋ ਕੇ ਜੀ। ਹਾਂਜੀ, ਕੋਈ ਅਫਸੋਸ ਵਾਲੇ ਬਚਨ ਨੀ। ਹੁਣ ਗੁਰੂ ਸਾਹਿਬ ਉੱਤੇ ਸਾਡੀ ਥੋੜੀ ਮਰਜ਼ੀ ਵੀ ਮਹਾਰਾਜ ਕੁਛ ਵੀ ਨਾ ਬੋਲਣ ਜੀ। ਹਾਂਜੀ, ਮਹਾਰਾਜ ਨੇ ਸਹਿਜ ਸੁਭਾਅ ਬਚਨ ਕੀਤਾ ਜੀ। ਹਾਂਜੀ,
ਲਖੀ ਜਾਏ ਨੀਕੇ ਇਹ ਬਾਤ,
ਹਾਂਜੀ,
ਅਵਸਰ ਪੂਰਨ ਕੋ ਬਿਰਤਾਂਤ,
ਹਾਂਜੀ,
ਸੁਣ ਕੇ ਮਤੀ ਦਾਸ ਤਬ ਕਹਿਓ।
ਉਹ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕਿਹਾ ਨਾ ਤੇ ਭਾਈ ਮਤੀ ਦਾਸ ਜੀ ਮਹਾਰਾਜ ਦੇ ਕੋਲ ਬੈਠੇ ਸੀਗੇ ਜੀ। ਆਉਣ ਵਾਲੇ ਸਮੇਂ ਵਿੱਚ ਜਿਨ੍ਹਾਂ ਦਾ ਆਰੇ ਦੇ ਨਾਲ ਦੋ ਹਿੱਸੇ ਕੀਤੇ ਜਾਣੇ ਦਿੱਲੀ ਦੀ ਧਰਤੀ ਤੇ ਜੀ, ਉਹ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਬੇਨਤੀ ਕਰਨੀ ਆਪ ਜੀਆਂ ਨੂੰ ਇੱਕ।
ਹਾਂਜੀ, ਸ਼੍ਰੀ ਪ੍ਰਭੂ ਕਹਾ ਆਪ ਸੋ ਲਹਿਓ,
ਮਹਾਰਾਜ ਆਹ ਜਿਹੜਾ ਬਚਨ ਆਪ ਜੀ ਨੇ ਕਿਹਾ ਸੱਚੇ ਪਾਤਸ਼ਾਹ ਇਹ ਬਚਨ ਮੇਰੀ ਤੁੱਛ ਬੁੱਧੀ ਵਿੱਚ ਨਹੀਂ ਆਇਆ। ਹਾਂਜੀ,
ਗੁਰ ਘਰ ਕੋ ਉਰਸ਼ਾ ਲਖੰਤਾ,
ਹਾਂਜੀ,
ਰੱਖੈ ਅਦਾਇਬ ਨਿਰੰਮ ਬ੍ਰਤੰਤਾ,
ਤੇ ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਔਰੰਗਜ਼ੇਬ ਤੇ ਸੁਣਿਆ ਬਾਬਾ ਰਾਮ ਰਾਏ ਜੀ ਨੂੰ ਵੀ ਆਪਣੇ ਕੋਲ ਰੱਖਦਾ ਰਿਹਾ ਜੀ। ਗੁਰੂ ਸ਼ਾਹ ਦੇ ਵਾਹਿਗੁਰੂ ਗੁਰੂ ਘਰ ਨਾਲ ਬੜੀ ਨਿਮਰਤਾ ਰੱਖਦਾ ਜੀ। ਕਈ ਵਾਰੀ ਇਹ ਜਿਹੜੇ ਰਾਜਸੀ ਬੰਦੇ ਹੁੰਦੇ ਨੇ ਨਾ ਜੀ, ਉੱਤੋਂ ਉੱਤੋਂ ਇਹਨਾਂ ਨਿਮਰਤਾ ਹੀ ਰੱਖਣੀ ਹੁੰਦੀ ਹੈ ਜੀ। ਹਾਂਜੀ,
ਗੁਰ ਘਰ ਕੋ ਉਰਸ਼ਾ ਲਖੰਤਾ,
ਹਾਂਜੀ, ਇਹ ਗੁਰੂ ਘਰ ਨੂੰ ਜਾਣਦਾ ਔਰੰਗਜ਼ੇਬ। ਹਾਂਜੀ,
ਰੱਖੈ ਅਦਾਇਬ ਨਿਰਮ ਬਤੰਤਾ,
ਤੇ ਅਦਾਇਬ ਵੀ ਰੱਖਦਾ, ਨੀਵਾਂ ਵੀ ਰਹਿੰਦਾ ਗੁਰੂ ਘਰ ਦੇ ਅੱਗੇ।
ਹਾਂਜੀ, ਰਾਮ ਰਾਏ ਕੋ ਬਹੁ ਧਨ ਦੀਨ,
ਮਹਾਰਾਜ ਅਸੀਂ ਸੁਣਿਆ ਵੀ ਰਾਮ ਰਾਏ ਜੀ ਨੂੰ ਬੜਾ ਧਨ ਪਦਾਰਥ ਭੇਟਾ ਕਰਦਾ ਰਿਹਾ ਔਰੰਗਜ਼ੇਬ ਬਾਦਸ਼ਾਹ।
ਹਾਂਜੀ, ਨਿਕਟ ਬਿਠਾਏ ਸੁਭਾਸਨ ਦੀਨ,
ਤੇ ਆਪਣੇ ਕੋਲ ਬਿਠਾਉਂਦਾ ਰਿਹਾ। ਹਾਂਜੀ,
ਅਬ ਲਓ ਬਨੀ ਬਾਤ ਸ਼ੁਭ ਤਾਹੀ,
ਹਾਂਜੀ,
ਭਾਉ ਧਰੈ ਤਿਮ ਹੀ ਤੁਮ ਬਾਹੀ,
ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਉਹਨੇ ਹੁਣ ਵੀ ਆਪ ਜੀ ਨੂੰ ਭਾਵਨਾ ਨਾਲ ਸੱਦਿਆ ਹੋਏਗਾ ਸੱਚੇ ਪਾਤਸ਼ਾਹ। ਔਰੰਗਜ਼ੇਬ ਬਾਦਸ਼ਾਹ ਨੇ ਆਪ ਜੀ ਨੂੰ ਭਾਵਨਾ ਨਾਲ ਸੱਦਿਆ ਹੋਏਗਾ। ਹਾਂਜੀ,
ਕਰੋ ਸ਼ਾਹ ਸੋ ਮੇਲ ਸੁਖਾਰੋ,
ਹਾਂਜੀ,
ਕਹਾਂ ਕਹਿਤ ਹੋ ਬਾਕ ਦੁਖਾਰੇ।
ਤੇ ਮਹਾਰਾਜ ਆਪ ਜੀ ਨੇ ਭਾਵੇਂ ਹਾਸੇ ਹਾਸੇ ਹੀ ਬਚਨ ਕਿਹਾ ਵੀ ਆ ਤੇ ਜੰਮ ਤੁਰੇ ਫਿਰਦੇ, ਗੱਜ ਕੇ ਆਖੋ ਵਾਹਿਗੁਰੂ। ਇਹ ਮਹਾਰਾਜ ਬਚਨ ਨੀ ਸਮਝ ਵਿੱਚ ਆਇਆ ਜੀ। ਅਸਲ ਵਿੱਚ ਗੁਰੂ ਸਾਹਿਬ ਨੇ ਸਹਿਜ ਸੁਭਾਅ ਬਚਨ ਕੀਤਾ ਸੀਗਾ, ਗੁਰੂ ਸਾਹਿਬ ਤੇ ਭੈ ਕਾਹੂ ਕੋ ਦੇਤ ਨਹਿ ਨਹਿ ਪੈਮਾਨਤ ਆਨ ਜੀ। ਹਾਂਜੀ ਹਾਂਜੀ,
ਸੁਣ ਸ਼੍ਰੀ ਤੇਗ ਬਹਾਦਰ ਕਹਿਓ।
ਤੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਗੱਲ ਸੁਣ ਕੇ ਤੇ ਫਿਰ ਇਸ ਤਰ੍ਹਾਂ ਉੱਤਰ ਦਿੰਦੇ ਮਤੀ ਦਾਸ ਜੀ ਨੂੰ। ਹਾਂਜੀ,
ਸੋ ਹੋਏ ਹੈ ਜੋ ਪਰਮੇਸ਼ਰ ਚਾਹਿਓ।
ਹੱਥ ਜੋੜੋ ਤੇ ਗੱਜ ਕੇ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਹੁਣ ਇੱਕ ਕਲਾ ਵਰਤੇਗੀ ਜੀ, ਕਈ ਵਾਰੀ ਅੱਧੀ ਗੱਲ ਸੁਣ ਕੇ ਬੰਦੇ ਦੇ ਮਨ ਚ ਭਰਮ ਜਾ ਪੈਦਾ ਹੋ ਜਾਂਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਮਤੀ ਦਾਸ ਜੀ, ਹੋਣਾ ਉਹ ਹੈ ਜੋ ਰੱਬ ਨੂੰ ਮਨਜ਼ੂਰ ਹੈ। ਕਹਿਣ ਲੱਗੇ ਮਾਈ ਹੋਣ ਹਾਰ ਸੋ ਹੋਈ ਹੈ। ਮਹਾਰਾਜ ਬਾਣੀ ਚ ਕਿਰਪਾ ਕਰਦੇ। ਹਾਂਜੀ,
ਹਮਰੋ ਮੇਲ ਨਾ ਬਣੇ ਕਦਾਈ।
ਮਹਾਰਾਜ ਕਹਿੰਦੇ ਜਿਹੜਾ ਔਰੰਗਜ਼ੇਬ ਹੈ ਨਾ, ਇਹ ਸਾਨੂੰ ਪਿਆਰ ਨਾਲ ਨੀ ਸੱਦ ਰਿਹਾ। ਕਹਿਣ ਲੱਗੇ ਔਰੰਗਜ਼ੇਬ ਦੇ ਨਾਲ ਸਾਡਾ ਕਦੀ ਵੀ ਮੇਲ ਨਹੀਂ ਉਹ ਬਣ ਸਕਦਾ। ਗੱਜ ਕੇ ਆਖੋ ਵਾਹਿਗੁਰੂ। ਇਹ ਮਤੀ ਦਾਸ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਪਹਿਲਾਂ ਹੀ ਦੱਸੀ ਜਾ ਰਹੇ ਸਾਰਾ ਕੁਝ। ਔਰੰਗਜ਼ੇਬ ਦੇ ਨਾਲ ਸਾਡਾ ਕਦੀ ਵੀ ਮੇਲ ਨਹੀਂ ਬਣ ਸਕਦਾ। ਭਾਈ ਮਤੀ ਦਾਸ ਜੀ ਕਹਿੰਦੇ ਮਹਾਰਾਜ ਕਿਰਪਾ ਕਰੋ ਕਾਰਨ ਵੀ ਦੱਸ ਦਿਓ। ਤੇ ਮਹਾਰਾਜ ਹੁਣ ਕਾਰਨ ਦੱਸ ਰਹੇ। ਹਾਂਜੀ,
ਕੂਰ ਮਲੇਸ਼ ਸੰਤ ਦੁਖਦਾਈ।
ਮਹਾਰਾਜ ਕਹਿੰਦੇ ਔਰੰਗਜ਼ੇਬ ਹੈਗਾ ਝੂਠਾ, ਔਰੰਗਜ਼ੇਬ ਮਲੇਸ਼ ਹੈਗਾ ਮਲੇਸ਼, ਜਿਹਦੀ ਇੱਛਾ ਮਲੀਨ ਹੋਵੇ ਜੇ। ਬਾਕੀ ਔਰੰਗਜ਼ੇਬ ਸੰਤਾਂ ਨੂੰ ਬੜਾ ਦੁੱਖ ਦਿੰਦਾ। ਕਹਿਣ ਲੱਗੇ ਗੱਜ ਕੇ ਆਖੋ
ਵਾਹਿਗੁਰੂ।
ਸੰਤਾਂ ਨੂੰ ਦੁੱਖ ਦੇਣ ਵਾਲੇ ਬੰਦੇ ਨਾਲ ਸਾਡੀ ਕਦੀ ਵੀ ਬਣ ਨਹੀਂ ਸਕਦੀ। ਕਹਿਣ ਲੱਗੇ
ਇਮ ਕਹਿ ਅਹਦੀ ਨਿਕਟ ਬੁਲਾਏ।
ਮਹਾਰਾਜ ਕਹਿੰਦੇ ਸਦੋ ਉਹਨਾਂ ਦੋ ਅਹਦੀਆਂ ਨੂੰ ਜਿਹੜੇ ਆਏ ਨੇ। ਹਾਂਜੀ,
ਪੇਖ ਨਿਕੇਤ ਅੰਤਰ ਪ੍ਰਿਸ਼ਵਾਏ।
ਉਹ ਤੇ ਮੰਜੇ ਨਾਲ ਹੀ ਜਾਣ ਦੀ ਅੰਦਰ ਤਿਆਰੀ ਕਰਕੇ ਬੈਠੇ ਹੈਗੇ ਜੀ। ਅੱਜ ਕਿਹਾ ਕੋ ਵਾਹਿਗੁਰੂ ਵੀ ਆਪਾਂ ਮੰਜੇ ਦੇ ਨਾਲ ਹੀ ਅੰਦਰ ਜਾਵਾਂਗੇ। ਹਾਂਜੀ, ਉਹ ਜਦੋਂ ਚੁੱਕਣ ਲੱਗੇ ਨਾ ਉਹਨਾਂ ਦਾ ਮੰਜਾ, ਤੇ ਗੁਰੂ ਕਾ ਸਿੱਖ ਕਹਿਣ ਲੱਗਾ ਵੀ ਮੰਜੇ ਤੋਂ ਉਤਰੋ ਥੱਲੇ। ਕਹਿਣ ਲੱਗਾ ਮੰਜੇ ਨੀ ਜਾਣੇ ਤੁਹਾਡੇ ਅੰਦਰ, ਸਤਿਗੁਰੂ ਜੀ ਦੇ ਕੋਲ ਤੁਰ ਕੇ ਜਾਓ। ਹਾਂਜੀ, ਜਦੋਂ ਤੁਰ ਪਏ ਨਾ ਜੀ ਅੰਦਰ ਗਏ ਜੀ। ਹੁਣ ਇੱਥੇ ਇੱਕ ਗੱਲ ਬੜੇ ਧਿਆਨ ਨਾਲ ਸੁਣਿਓ, ਭਾਵੇਂ ਹੋਵੇ ਜੰਮ ਵੀ ਸ਼ਬਦ ਤੇ ਮਹਾਰਾਜ ਨੇ ਉਹਨਾਂ ਲਈ ਜੰਮ ਹੀ ਵਰਤਿਆ ਨਾ ਜੀ। ਇੱਥੇ ਇਹ ਵੀ ਗੱਲ ਦੱਸਣੀ ਗੁਰਮੁਖੋ, ਗੱਲ ਬੜੇ ਧਿਆਨ ਨਾਲ ਸੁਣਿਓ, ਜਦੋਂ ਜੰਮ ਵੀ ਗੁਰੂ ਦਰਬਾਰ ਵਿੱਚ ਆਏਗਾ ਤੇ ਉਹਦੇ ਨਾਲ ਕੀ ਬਣੇਗਾ ਜੀ। ਇਹ ਗੱਲ ਹੁਣ ਧਿਆਨ ਨਾਲ ਸੁਣਨੀ ਜੀ। ਜਦੋਂ ਜੰਮ ਵੀ ਗੁਰੂ ਘਰ ਵਿੱਚ ਆਵੇ, ਗੁਰੂ ਦਰਬਾਰ ਵਿੱਚ ਕਿਤੇ ਸਬੱਬੀ ਆਉਣ ਨੂੰ ਮਿਲ ਜੇ ਜੀ, ਤੇ ਉਹਦੇ ਨਾਲ ਬਣਦਾ ਕੀ ਹੈ? ਹਾਂਜੀ,
ਸਮੁਖ ਬਦਨ ਗੁਰ ਜਬੈ ਨਿਹਾਰੇ।
ਤੇ ਉਹ ਅੰਦਰ ਆਏ ਮੰਜਿਆਂ ਤੋਂ ਉਤਰ ਕੇ, ਮਾਸ ਵੇਖੋ ਪਸ਼ੂ ਵੱਢ ਕੇ ਖਾ ਕੇ ਆ ਰਹੇ ਸੀਗੇ ਉੱਥੋਂ ਜੀ ਜੀ। ਹਾਂਜੀ, ਬੁਰਾ ਖਾਣਾ, ਬੁਰਾ ਬੋਲਣਾ, ਬੁਰਾ ਸੋਚਣਾ ਉਹਨਾਂ ਦਾ ਸੁਭਾਅ ਸੀਗਾ ਜੀ। ਤੇ ਜਦੋਂ ਚੱਲ ਕੇ ਅੰਦਰ ਆਏ ਨਾ ਦਰਬਾਰ ਦੇ, ਸੰਗਤ ਬੈਠੀ ਹੋਈ ਵੇਖੀ ਜੀ। ਇੱਕ ਗੱਲ ਚੇਤਾ ਰੱਖਿਓ, ਸੰਗਤ ਦੇ ਨਾਲ ਨਾਲ ਜਿੱਥੇ ਗੁਰੂ ਜੀ ਦੇ ਦਰਸ਼ਨ ਹੋ ਰਹੇ ਹੋਣ ਨਾ ਜੀ, ਉਹ ਤੇ ਪੱਕਾ ਹੀ ਸੱਚਖੰਡ ਹੈ ਨਾ ਜੀ। ਇਸ ਗੱਲ ਦਾ ਤੇ ਪੱਕਾ ਨਿਸ਼ਚਾ ਰੱਖਣਾ ਜੀ। ਬਾਕੀ ਜਿੱਥੇ ਇਕੱਲੀ ਸੰਗਤ ਬੈਠੀ ਹੋਏ ਨਾ ਜੀ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾ ਹੋਣ ਜੀ, ਨਾਮ ਜਪਣ ਵਾਲੀ ਇਕੱਲੀ ਸੰਗਤ ਹੀ ਹੋਵੇ, ਤੇ ਇਕੱਲੀ ਸੰਗਤ ਦੇ ਦਰਸ਼ਨ ਵੀ ਮਾਣਦੀ ਹੈਗੇ ਜੀ। ਭਾਵ ਨਿਰੀ ਪੂਰੀ ਸੰਗਤ ਦੇ ਹੀ ਬੰਦਾ ਦਰਸ਼ਨ ਕਰ ਲਏ ਤੇ ਉਹਦੇ ਵੀ ਭਾਗ ਚੰਗੇ ਬਣ ਜਾਂਦੇ ਜੀ। ਗੱਜ ਕੇ ਆਖੋ
ਵਾਹਿਗੁਰੂ,
ਉਹਨਾਂ ਦੇ ਭਾਗ ਚੰਗੇ ਬਣ ਜਾਂਦੇ ਜੀ। ਗੁਰਸਿੱਖਾਂ ਦੇ ਦਰਸ਼ਨਾਂ ਵਿੱਚ ਇੰਨਾ ਪ੍ਰਤਾਪ ਹੈਗਾ ਜੀ। ਪਰ ਇੱਥੇ ਇਕੱਲੀ ਸੰਗਤ ਨਹੀਂ ਸੀ ਬੈਠੀ ਜੀ, ਸੰਗਤ ਵਿੱਚ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੀ ਬੈਠੇ ਸੀਗੇ। ਆਏ ਨੇ ਉਹ ਪ੍ਰਵਾਨਾ ਲੈ ਕੇ, ਸਰਕਾਰੀ ਬੰਦੇ ਨੇ ਜੀ, ਜਦੋਂ ਦੋਵੇਂ ਸਰਕਾਰੀ ਬੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਦਰਬਾਰ ਵਿੱਚ ਆਏ ਨਾ ਜੀ, ਹਾਂਜੀ,
ਤਤ ਛਿਨ ਦੁਰਮਤ ਤਿੰਨ ਨਿਰਵਾਰੇ
ਤੇ ਹੱਥ ਜੋੜੋ ਤੇ ਗੱਜ ਕੇ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ,
ਗੱਜ ਕੇ ਆਖੋ ਸਾਰੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਭਾਈ ਸੰਤੋਖ ਸਿੰਘ ਜੀ ਲਿਖਦੇ, ਉਹਨਾਂ ਪਸ਼ੂ ਖਾਣ ਵਾਲਿਆਂ ਦਾ, ਦੁਸ਼ਟ ਬੁੱਧੀਆਂ ਦਾ, ਮਾੜਾ ਬੋਲਣ ਵਾਲਿਆਂ ਦਾ, ਜਦੋਂ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਉੱਤੇ ਨਿਗਾਹ ਘੁਮਾਈ, ਉਹਨਾਂ ਨੇ ਸਤਿਗੁਰੂ ਜੀ ਦੇ ਸੋਹਣੇ ਦਰਸ਼ਨ ਕੀਤੇ, ਉਸੇ ਵੇਲੇ ਉਹਨਾਂ ਦੀ ਭੈੜੀ ਬੁੱਧੀ ਜਿਹੜੀ ਸੀ ਉਹਦਾ ਨਾਸ ਹੋ ਗਿਆ ਜੀ। ਉਸੇ ਵੇਲੇ ਜੀ, ਕਿਸੇ ਦੀ ਭੈੜੀ ਬੁੱਧੀ ਦਾ ਨਾਸ ਕਰਨਾ ਛੋਟੀ ਗੱਲ ਨਹੀਂ ਹੈਗੀ ਜੀ। ਮਰੇ ਬੰਦੇ ਨੂੰ ਜ਼ਿੰਦਾ ਕਰ ਦਿਆਂਗੇ, ਬੰਦੇ ਨੇ ਇੱਕ ਦਿਨ ਫਿਰ ਮਰਨਾ ਜੀ, ਹਾਂਜੀ, ਪਰ ਕਿਸੇ ਦੀ ਭੈੜੀ ਬੁੱਧੀ ਦਾ ਨਾਸ ਕਰਨਾ ਬੜੀ ਵੱਡੀ ਗੱਲ ਹੈਗੀ ਜੀ, ਹਾਂਜੀ, ਬੜੀ ਵੱਡੀ ਗੱਲ ਹੈਗੀ ਹੈ ਜੀ। ਕਰਾਮਾਤਾਂ ਸੁਣਾਉਣ ਲੱਗ ਪਏ ਜੀ, ਜਦੋਂ ਉਹਨਾਂ ਦੋਵਾਂ ਬੰਦਿਆਂ ਨੇ ਮਹਾਰਾਜ ਸਤਿਗੁਰੂ ਜੀ ਦੇ ਨੂਰਾਨੀ ਚਿਹਰੇ ਦੇ ਕੀਤੇ ਨਾ ਦਰਸ਼ਨ, ਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ, ਕਹਿਣ ਲੱਗੇ, ਉਹਨਾਂ ਦੀ ਭੈੜੀ ਬੁੱਧੀ ਦਾ ਨਾਸ ਕਰ ਦਿੱਤਾ ਗੁਰੂ ਜੀ ਨੇ ਜੀ, ਹਾਂਜੀ।
ਸਾਮ ਸੰਤਨ ਗੁਰ ਸ਼ਾਂਤ ਸੁਭਾਉ,
ਤੇ ਉਹਨਾਂ ਵੇਖਿਆ ਵੀ ਮਹਾਰਾਜ ਦਾ ਤੇ ਬੜਾ ਸ਼ਾਂਤ ਸੁਭਾਅ ਜੀ, ਬੜੇ ਪਿਆਰ ਨਾਲ ਬੈਠੇ ਨੇ। ਉਹਨਾਂ ਦੋਵਾਂ ਬੰਦਿਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਵੱਲ ਵੇਖ ਕੇ ਤੇ ਠੰਡ ਪੈ ਗਈ ਜੀ ਉਹਨਾਂ ਦੇ ਹਿਰਦੇ ਨੂੰ, ਹਾਂਜੀ।
ਹਰਖ ਸ਼ੋਕ ਨਹਿ ਲੇਸ਼ਕ ਦਾਉ,
ਵੇਖਿਆ ਇਹ ਤੇ ਹਰਖ ਸ਼ੋਕ ਤੋਂ ਪਰੇ ਲੱਗਦੇ ਨੇ, ਇਹਨਾਂ ਦੇ ਤੇ ਚਿਹਰੇ ਦੇ ਦਰਸ਼ਨ ਕਰਕੇ ਆਨੰਦ ਆ ਗਿਆ, ਹਾਂਜੀ।
ਨਮਰ ਸੀਸ ਕਰ ਕੀਨ ਸਲਾਮ,
ਤੇ ਲਓ ਜੀ ਉਹ ਦੋਵੇਂ ਬੰਦੇ ਪਰਵਾਨਾ ਲੈ ਕੇ ਆਏ ਸੀਗੇ ਜੀ, ਸਰਕਾਰੀ ਬੰਦੇ ਸਨ ਜੀ, ਭੈੜੀ ਬੋਲੀ ਬੋਲਣ ਵਾਲੇ ਸਨ ਜੀ, ਕਿਉਂ ਔਰੰਗਜ਼ੇਬ ਨੇ ਭੇਜੇ ਹੀ ਸਿਖਾ ਕੇ ਜੀ। ਪਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਕੀਤੇ ਦਰਸ਼ਨ, ਉਹਨਾਂ ਕੋਲੋਂ ਰਿਹਾ ਨਾ ਗਿਆ, ਦੋਵਾਂ ਨੇ ਝੁੱਕ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਮਸਕਾਰ ਕਰ ਦਿੱਤੀ ਜੀ। ਆਪ ਜੀ ਵੀ ਸਾਰੇ ਕਰੋ, ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ,
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਉਹ ਮਹਾਰਾਜ ਨੇ ਬਸ ਪਹਿਲੀ ਦ੍ਰਿਸ਼ਟੀ ਤੇ ਉਹਨਾਂ ਤੇ ਇੰਨੀ ਕਿਰਪਾ ਕਰ ਦਿੱਤੀ ਜੀ, ਹਾਂਜੀ।
ਬੈਠੀ ਦੇਖੀ ਸਭਾ ਤਮਾਮ,
ਤੇ ਜਦੋਂ ਉਹਨਾਂ ਘੁੰਮ ਕੇ ਵੇਖਿਆ, ਹੈ ਐਡੇ ਸੋਹਣੇ ਸਿੱਖ ਬੈਠੇ, ਇੰਨੇ ਪਿਆਰੇ ਸਿੱਖ ਬੈਠੇ ਇੱਥੇ, ਹਾਂਜੀ।
ਨਿਜ ਕਰਤੇ ਦੀਨਸ ਪਰਵਾਨਾ,
ਤੇ ਗੁਰਮੁਖੋ ਕੋਈ ਮਾੜਾ ਬੋਲ ਨਹੀਂ ਉਹਨਾਂ ਨੇ ਗੁਰੂ ਜੀ ਨੂੰ ਬੋਲਿਆ ਜੀ, ਕੋਈ ਮਾੜਾ ਬੋਲ ਨਹੀਂ ਬੋਲਿਆ। ਉਹ ਦੋਵਾਂ ਨੇ ਆਪਣੇ ਹੱਥਾਂ ਨਾਲ ਮਹਾਰਾਜ ਨੂੰ ਔਰੰਗਜ਼ੇਬ ਦੀ ਚਿੱਠੀ ਦੇ ਦਿੱਤੀ ਜੀ, ਗੱਜ ਕੇ ਆਖੋ
ਵਾਹਿਗੁਰੂ।
ਪਹਿਲਾਂ ਕਸ਼ਮੀਰੀ ਪੰਡਿਤਾਂ ਨੇ ਮਹਾਦੇਵ ਜੀ ਦੀ ਚਿੱਠੀ ਦਿੱਤੀ ਜੀ, ਤੇ ਹੁਣ ਉਹਨਾਂ ਆ ਕੇ ਔਰੰਗਜ਼ੇਬ ਦੀ ਚਿੱਠੀ ਦੇ ਦਿੱਤੀ ਮਹਾਰਾਜ ਨੂੰ, ਹਾਂਜੀ।
ਕਰਿਓ ਪੜਾਵਨ ਮਤਲਬ ਜਾਨਾ,
ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਸਿੱਖ ਨੂੰ ਆਖਿਆ, ਭਾਈ ਸਾਰੀ ਸੰਗਤ ਨੂੰ ਬੋਲ ਕੇ ਸੁਣਾਓ ਚਿੱਠੀ ਵਿੱਚ ਕੀ ਲਿਖਿਆ ਜੀ, ਤੇ ਚਿੱਠੀ ਵਿੱਚ ਜੋ ਲਿਖਿਆ ਸੀ ਉਹ ਤੁਹਾਨੂੰ ਪਤਾ ਹੀ ਹੈ। ਔਰੰਗਜ਼ੇਬ ਨੇ ਕਿਹਾ ਸੀ ਇੱਥੇ ਆਓ ਸਾਨੂੰ ਦਰਸ਼ਨ ਦਿਓ, ਹਾਂਜੀ।
ਲਿਖਿਓ ਤਾਹੇ ਮੈਂ ਆਵਨ ਕੀਜੈ,
ਹਾਂਜੀ,
ਮਿਹਰਬਾਨ ਹੋਏ ਦਰਸ਼ਨ ਦੀਜੈ।
ਇਹ ਬੰਦਿਆਂ ਦੀ ਨਾ ਬੋਲੀ ਬੜੀ ਮਿੱਠੀ ਹੁੰਦੀ ਜੀ, ਰਾਜਨੀਤਿਕ ਬੰਦਾ ਹਮੇਸ਼ਾ ਮਿੱਠਾ ਬੋਲੇਗਾ ਜੀ, ਉਹਦੇ ਵਿੱਚ ਬੜਾ ਵੱਡਾ ਗੁਣ ਹੋਏਗਾ ਜੀ ਇਹ ਜੀ, ਉੱਤੋਂ ਉਹਨੇ ਬੜਾ ਮਿੱਠਾ ਰਹਿਣਾ ਤੁਹਾਡੇ ਨਾਲ, ਗੱਜ ਕੇ ਆਖੋ
ਵਾਹਿਗੁਰੂ,
ਹਾਂਜੀ, ਬੜਾ ਮਿੱਠਾ ਰਹਿਣਾ। ਔਰੰਗਜ਼ੇਬ ਨੇ ਮਿੱਠੀ ਬੋਲੀ ਵਿੱਚ ਚਿੱਠੀ ਲਿਖੀ ਹੈ, ਮਹਾਰਾਜ ਮਿਹਰਬਾਨੀ ਕਰੋ, ਕਿਰਪਾ ਕਰੋ ਤੇ ਦਿੱਲੀ ਵਿੱਚ ਮੈਨੂੰ ਦਰਸ਼ਨ ਦਿਓ ਜੀ, ਹਾਂਜੀ।
ਲੋਕਨ ਤੇ ਜਸ ਸੁਣਿਓ ਤੁਮਹਾਰਾ,
ਮਹਾਰਾਜ ਮੈਂ ਲੋਕਾਂ ਕੋਲੋਂ ਆਪ ਜੀ ਦਾ ਬਹੁਤ ਜਸ ਸੁਣਿਆ ਹੈ, ਹਾਂਜੀ।
ਯਾਂਤੇ ਮਿਲਬੋ ਕੀਨ ਵਿਚਾਰਾ,
ਤੇ ਮਿਲਣ ਦੀ ਵਿਚਾਰ ਬਣਾਈਏ ਅਸੀਂ, ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਮਿਲੋ ਆ ਕੇ, ਹਾਂਜੀ।
ਸੁਣ ਸਤਿਗੁਰ ਕਾਗਤ ਲਿਖਵਾਏ ਵਾ,
ਹਾਂਜੀ,
ਜੇ ਮਿਲਬੇ ਆਲਸ ਉਪਜਾਏ ਵਾ,
ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਅੱਗੋਂ ਚਿੱਠੀ ਲਿਖਵਾਈ ਜੀ। ਮਹਾਰਾਜ ਸਿੱਖ ਨੂੰ ਕਹਿੰਦੇ, ਕਹਿਣ ਲੱਗੇ, ਲਿਖੋ ਚਿੱਠੀ ਔਰੰਗਜ਼ੇਬ ਨੂੰ ਵੀ ਆਪਾਂ ਥੋੜੇ ਦਿਨਾਂ ਤੱਕ ਆਪੇ ਦਿੱਲੀ ਵਿੱਚ ਆਵਾਂਗੇ ਜੀ, ਹਾਂਜੀ। ਹੂਬ ਹੂ ਗੁਰੂ ਅਰਜਨ ਸਾਹਿਬ ਵਾਲੀ ਕਲਾ ਚ ਚੰਦੂ ਨਾ ਜੀ, ਚੰਦੂ ਆ ਮਹਾਰਾਜ ਦਾ ਸ਼ਹੀਦੀ ਦਿਨ ਨੇੜੇ ਆ ਰਿਹਾ ਜੀ। ਚੰਦੂ ਨੇ ਅਹਿਦੀ ਭੇਜਿਆ ਜੀ, ਜਿਹਦੇ ਹੱਥ ਵਿੱਚ ਵਰੰਟ ਸੀਗਾ ਮਹਾਰਾਜ ਸੱਚੇ ਪਾਤਸ਼ਾਹ ਨੂੰ ਲੈ ਕੇ ਜਾਣ ਦਾ, सतगुरु गुरु अर्जन साहब अमृतसर विच बैठे, चंदू ने यह गल उन्हू सिखाई सी इस दिन भी तू गुरु अर्जन साहब को जाना, उन्हां गद्दी ते बैठे होना ते तू भरम च ना जाई, जांदियां लत मारी उन्हां नू जी। चंदू ने यह गल सिखाई हैगी जी। वह ऐदी जदों आया ना जी, ते जदों उन्हें किते गुरु अर्जन साहब दे दर्शन, भाई संतोख सिंह जी कहिंदे एकदम ही ठंडा हो गया जी, ओह जी मन उहदा ठंडा हो गया जी, नीवे हो के ढुक ढुक सलामा करे सचे पातशाह नू जी। पता नहीं महाराज का दर्शन करके उहदे अंदर कहड़ी ठंड वरत गई जी। आए तने सिपाही होर किसे तरीके ना, पर गुरु तेग बहादुर साहब दे कीते दर्शन उहनां दा मन पवित्र हो गया जी। माड़ी बुद्धि दा अंदरों नाश हो गया। हुण इहदे तों अगे जो प्रसंग होएगा वह आपां कल दे दीवाना दे विच सरवण करांगे। सतगुरु ने हुण दिल्ली जाण दी तैयारी करनी साध संगत जी, वह प्रसंग आपां अगले दिनां दे विच सरवण करांगे। भुल्लां चुक्कां दी खिमा थोड़े दिनां नूं फिर आपां गुरु अर्जन साहब जी दी शहीदी कथा भी आरंभ करनी है जी। सतगुरु सच्चे पातशाह मेहर करन भुल्लां चुक्कां दी खिमा जी। दोवें हथ जोड़ के गज के फतेह बुलाओ जी।
वाहिगुरु जी का खालसा, वाहिगुरु जी की फतेह।